ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਕੌਣ ਤਰਾਜੀ ਚਿਤ ਤੁਲਾ ਤੇਰਾ ਕਵਨ ਸਿਰਾਫ ਬੁਲਾਵਾ ਦੇਖਿਆ ਲੇਵਾ ਕੈ ਪਹਿ ਮੁੱਲ ਕਰਾਵਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪਹਿ ਦੇਖਿਆ ਲੇਵਾ ਪਹਿ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀਲ ਭਰਪੁਰ ਲੀਣਾ ਤੂੰ ਆਪੇ ਸਰਬ ਸਮਾਣਾ ਤਾਰਾ ਜੀ ਚਿਤ ਤੁਲਾ ਤੇਰੀ ਸੇਵ ਸਰਾਫ ਕਮਾਵਾ ਘਟ ਹੀ ਪੀਤਰ ਸੋ ਸਹ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲ ਤਰਾਜੀ
ਵਡਿਆਈ ਬਾਰੇ ਸਾਨੂੰ ਜਾਣਕਾਰੀ ਜਗਿਆਸੂ ਸ਼ਬਦ ਅਸੀਂ ਆਮ ਕਰਕੇ ਗੁਰਮੁਖਾਂ ਗਿਆਨੀਆਂ ਕਥਾਵਾਚਕਾਂ ਦੀ ਕੋਈ ਸੁਣਦੇ ਹਾਂ। ਜਗਿਆਸੂ ਦੋ ਤਿੰਨ ਸ਼ਬਦਾਂ ਦਾ ਸੁਮੇਲ ਹੈ। ਉਹ ਮਨੁੱਖ ਜਿਹਦੇ ਮਨ ਵਿੱਚ ਗਿਆਨ ਦੀ ਆਸਾ ਵੀ ਉਹਨੂੰ ਜਗਿਆਸੂ ਕਿਹਾ ਜਾਂਦਾ ਹੈ। ਇਹ ਲਫ਼ਜ਼ ਸੰਸਕ੍ਰਿਤ ਦਾ ਹੈ। ਜਿਸ ਮਨੁੱਖ ਦੇ ਮਨ ਵਿੱਚ ਗਿਆਨ ਦੀ ਆਸਾ ਹੋਵੇ ਕਿ ਮੇਰੇ ਤੇ ਵਾਹਿਗੁਰੂ ਕਿਰਪਾ ਕਰੇ ਮੈਨੂੰ ਆਤਮ ਗਿਆਨ ਮਿਲ ਜਾਏ, ਉਹਨੂੰ ਜਗਿਆਸੂ ਸ਼ਬਦ ਕਰਕੇ ਉਚਾਰਿਆ ਜਾਂਦਾ ਹੈ। ਪਹਿਲੇ ਪੰਕਤੀਆਂ ਦੇ ਵਿੱਚ ਜਗਿਆਸੂ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਹੈ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹ ਜਗਿਆਸੂ ਨੂੰ ਉਸ ਪਰਿਪੂਰਨ ਪਰਮਾਤਮਾ ਦੀ ਬਿੰਦਤਾ ਤੇ ਉਹਦੀ ਅਗੰਮਤਾ ਦੇ ਬਾਰੇ ਜਾਣਕਾਰੀ ਦਿੱਤੀ ਹੈ। ਇਹਦੀ ਚੌਥੀ ਪੌੜੀ ਵਿੱਚ ਸਾਨੂੰ ਅਰਦਾਸ ਕਰਨ ਦੀ ਜਾਚ ਦੱਸੀ ਸਤਿਗੁਰੂ ਪਾਤਸ਼ਾਹ ਨੇ। ਆਪਾਂ ਤਕਰੀਬਨ ਅਰਦਾਸ ਵਿੱਚ ਆਪਣੀ ਮੈਂ ਦਾ ਬਹੁਤਾ ਪ੍ਰਦਰਸ਼ਨ ਕਰਦੇ ਹਾਂ, ਮੈਂ ਆਹ ਕੀਤਾ, ਮੈਂ ਉਹ ਕੀਤਾ। ਗੁਰਦੇਵ ਕਹਿੰਦੇ ਗੁਰਮੁਖਾ ਮੈਂ ਉਹਨੂੰ ਪਾਸੇ ਕਰਕੇ ਨਿਮਾਣਾ ਬਣ ਕੇ ਉਹਦੇ ਅੱਗੇ ਝੋਲੀ ਅੱਡ, ਉਹਦੇ ਅੱਗੇ ਬੁੱਕ ਕਰ, ਉਹ ਤੈਨੂੰ ਰਹਿਮਤਾਂ ਨਾਲ ਵਾਜੇਗਾ। ਬੜੀ ਸਿੰਪਲ ਜੀ ਭਾਸ਼ਾ ਗੁਰਬਾਣੀ ਵਿੱਚ ਹੀ ਪੜ੍ਹਦੇ ਹਾਂ, ਆਪਾਂ ਆਮ ਜੀਵਨ ਵਿੱਚ ਸੁਣਦੇ ਹਾਂ। ਮੀਂਹ ਕਿੰਨਾ ਵੀ ਪੈ ਜਾਵੇ ਪਰ ਗੁਰਮੁਖ ਟਿੱਬਿਆਂ ਤੇ ਪਾਣੀ ਖਲੋਂਦਾ ਨਹੀਂ। ਕਿੰਨੀ ਵੱਡੀ ਝੜੀ ਲੱਗ ਜਾਏ, ਕਿੰਨਾ ਮੀਂਹ ਪੈ ਜਾਏ, ਟਿੱਬੇ ਫੇਰ ਵੀ ਖਾਲੀ ਦੇ ਖਾਲੀ। ਆਪਾਂ ਕਿੰਨਾ ਕੁਝ ਕਰ ਲਈਏ, ਸੇਵਾ ਕਰ ਲਈਏ, ਸੰਬੰਧ ਕਰ ਲਈਏ, ਪਰ ਸਾਡੇ ਅੰਦਰ ਮੈਂ ਦਾ ਟਿੱਬਾ ਤੇ ਗੁਰਮੁਖ ਬਾਤ ਨਹੀਂ ਜੀ ਬਣਨੀ। ਥਾਂ ਨੀਵਾਂ ਹੋਵੇ ਨਾ ਤੇ ਕਣੀਆਂ ਘੱਟ ਵੀ ਪੈਣ ਤੇ ਟੋਆ ਭਰ ਜਾਂਦਾ, ਪਰ ਜੇ ਉੱਚਾ ਟਿੱਬਾ ਹੈ ਤੇ ਚਾਰ ਦਿਨ ਦੀ ਝੜੀ ਤੋਂ ਬਾਅਦ ਵੀ ਟਿੱਬਾ ਖਾਲੀ ਦਾ ਖਾਲੀ ਰਹੇਗਾ। ਇਹ ਅਖੀਰਲੀ ਪੰਕਤੀ ਸਤਿਗੁਰੂ ਪਾਤਸ਼ਾਹ ਨੇ ਪੱਖ ਤੋਂ ਜਾਣੂ ਕਰਾਇਆ। ਜੇ ਹਜੂ ਰਹਿਮਤਾਂ ਕਰਨਗੇ, ਗੁਰੂ ਦੀ ਬਖਸ਼ੀ ਬੁੱਧੀ ਦੇ ਮੁਤਾਬਕ ਆਪਾਂ ਵਿਚਾਰ ਨਾਲ ਨਿਕਲ ਕਰਾਂਗੇ, ਸਹਿਯੋਗ ਦੇ ਤਾਂ ਕਿ ਸਾਡੀ ਜਵਾਨ ਸਫਲੀ ਹੋ ਜਾਏ, ਸਾਡਾ ਬਲ ਪਾਕ ਹੋ ਜਾਏ। ਔਰ ਸਹਿਯੋਗ ਕਰਕੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਪਹਿਲਾ, ਕੌਣ ਦਰਾਜੀ ਕਵਨ ਤੁਲਾ, ਤੇਰਾ ਕਵਨ ਸਰਾਫ ਬੁਲਾਵਾ।
ਆਮ ਕਰਕੇ ਪੰਜਾਬੀ ਜਾਤਾਂ ਦੇ ਲਈ ਸੰਬੋਧਨ ਤੇ ਉਰਦੂ ਭਾਸ਼ਾ ਹੀ ਬੋਲ ਬੋਲ ਦੇ ਮੁਖਾਤਮ ਕਰਦਾ, ਅਰਬੀ ਫਾਰਸੀ ਵਾਲੇ ਮੁਖਾਤਮ ਕਰਦਾ। ਇਸ ਪਹਿਲੀ ਪੰਕਤੀ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਦੀ ਬਿੰਦਤਾ, ਉਹਦੀ ਅਗਲਤਾ ਦੇ ਬਾਰੇ ਉਹਦੀ ਅਰਦਾਸ ਕੀਤੀ ਹੈ। ਵਾਹਿਗੁਰੂ ਦੁਨੀਆਂ ਦੀ ਕਿਹੜੀ ਤੱਕੜੀ ਲਿਆਵਾਂ, ਕਿਹੜਾ ਵੱਟਾ ਪਾਵਾਂ, ਸ਼ਰਾਬ ਦਾ ਭਾਵ ਹੁੰਦਾ ਹੈ ਵਪਾਰੀ ਮੁੱਲ ਪਾਉਣ ਵਾਲਾ, ਲੋਕੀ ਦੇ ਉੱਤੇ ਤੇਰਾ ਮੁੱਲ ਪਾਉਣਾ ਵੀ ਤੇਰਾ ਮੁੱਲ ਕਿੰਨਾ ਹੈ। ਮੈਂ ਤਕੜੀ ਪੂਰੀ ਪਾਵਾਂ, ਮੇਰੇ ਤੇ ਵੱਟਾ
ਕੌਣ ਗੁਰੂ ਕਾ ਕਹਿ ਦੇਖਿਆ ਲੇਵਾ,
ਕੌਣ ਗੁਰੂ ਕਹਿ ਤੋ ਦੇਖਿਆ ਲੇਵਾ। ਅੱਜ ਕੱਲ੍ਹ ਦੀ ਜਿਹੜੀ ਸੰਖਿਆ ਉਹਦੇ ਜੀ ਡਲਕੀਆਂ ਠਮਕੀਆਂ ਉੱਡੀਆਂ, ਅੰਗਰੇਜ਼ੀ ਦੇ ਪ੍ਰਭਾਵ ਥੱਲੇ ਸਾਡੀ ਕੋਈ ਫੁੱਲ ਸਟਾਪ ਰਹਿ ਗਿਆ। ਜਮਕੀ ਦੇ ਨਾਲ ਠਮਕੀ ਦੇ ਨਾਲ ਪਸਾਣ ਦੇ ਅਰਥਾਂ ਦੀ ਅਨਰਥ ਅਨਰਥ ਹੋ ਜਾਂਦੇ ਹਨ। ਇੱਥੇ ਡਲਕੀ ਲਾਉਣੀ ਕੌਣ ਗੁਰੂ ਕਿਹੜਾ ਗੁਰੂ ਹੈ, ਕਹਿ ਪੈ ਦੇਖਿਆ ਲੇਵਾ। ਦੇਖਿਆ ਤੋਂ ਭਾਵ ਸਿੱਖਿਆ ਉਪਦੇਸ਼, ਮੈਂ ਗੁਰੂ ਕਿਹੜਾ ਧਾਰਨ ਕਰਾਂ। ਔਰ ਗੁਰਮੁਖ ਨੂੰ ਅਸੀਂ ਆਮ ਕਰਕੇ ਇਹ ਸ਼ਬਦ ਪੜ੍ਹਦੇ ਤੇ ਸੁਣਦੇ ਹਾਂ, ਗੁਰ ਪੂਰਾ ਮਿੱਟੀ ਗੜ ਭਾਗੀ ਮਨੇ ਭੈ ਪ੍ਰਦਾਸਾ, ਇਹ ਗੁਰੂ ਦੀ ਬਾਣੀ ਦੀ ਪੰਕਤੀ। ਇਹ ਤੁਰੰਤ ਸਾਡੇ ਸ਼ੰਕਾ ਪੈਦਾ ਹੁੰਦਾ ਵੀ ਗੁਰੂ ਪਾਤਸ਼ਾਹ ਤਾਂ ਕਹਿੰਦੇ ਗੁਰਪੂਰਾ ਭੇਟੋ ਗੁਰਭਾਗੀ ਮਨ ਭੈ ਪ੍ਰਦਾਸਾ ਤੇ ਕੀ ਅਧੂਰਾ ਗੁਰੂ ਵੀ ਹੁੰਦਾ ਜੇ ਗੁਰੂ ਨੇ ਪੂਰਾ ਗੁਰੂ ਕਿਹਾ ਤੇ ਅਧੂਰਾ ਵੀ ਹੋਵੇਗਾ ਇਹਦਾ ਜਵਾਬ ਗੁਰੂ ਸਾਡੇ ਅਧਿਆਤਮਿਕ ਪੁਰਾਤਨ ਗ੍ਰੰਥ ਸਾਹਿਬ ਨੂੰ ਮਿਲਦਾ ਹੈ ਜਦੋਂ ਅਸੀਂ ਰੇਗਿਸਤਾਨ ਦੇ ਵੱਖ ਵੱਖ ਸੰਪਰਦਾ ਲੋਕਾਂ ਦਾ ਮੁਕਾਬਲਾ ਕਰਦੇ ਹਾਂ ਤੇ ਸਾਰੇ ਤੋਂ ਪੁਰਾਣੇ ਸੰਨਿਆਸੀ ਮਤ ਨੂੰ ਕਿਹਾ ਜਾਂਦਾ ਸੰਨਿਆਸੀ ਮੈਂ ਕਦੇ ਗਿਆ ਨਹੀਂ ਤੇ ਨਾ ਜਾਣਾ ਕਹਿੰਦੇ ਕੁੰਭ ਦੇ ਮੌਕੇ ਦੇ ਉੱਪਰ ਜਦੋਂ ਉਹ ਮਹਾਤਮਾ ਦੀ ਮੰਡੀ ਨਗਰ ਕੀਰਤੀ ਦਾ ਆਪਾਂ ਕਹਿ ਨਹੀਂ ਸਕਦੇ ਉਹ ਆਪਣਾ ਪ੍ਰਦਰਸ਼ਨ ਕਰਦੇ ਤੇ ਉਹਨਾਂ ਸਾਰਿਆਂ ਦੇ ਅੱਗੇ ਸੰਨਿਆਸੀ ਲੱਗਦੇ ਹਨ ਔਰ ਉਹਨਾਂ ਸੰਨਿਆਸੀਆਂ ਦਾ ਜਿਹੜਾ ਗੁਰੂ ਹੋਇਆ ਉਹਦਾ ਨਾਮ ਦੱਤਾਤ੍ਰੇਅ ਕਲਗੀਧਰ ਪਾਤਸ਼ਾਹ ਮਨ ਦਸਵੀਂ ਗ੍ਰੰਥ ਵਿੱਚ ਤੁਹਾਨੂੰ ਦਸਵੀਂ ਦੀ ਗੱਲ ਕੀਤੀ ਤੇ ਕਈਆਂ ਨੂੰ ਇੱਕ ਗੱਲ ਸ਼ੰਕਾ ਹੋ ਗਈ ਅੱਗੇ ਲੜਕੀ ਹੋ ਗਈ ਕਿ ਦਸਵੀਂ ਦਾ ਮਨਾਓ ਕਿਉਂ ਲਿਆ ਕਈਆਂ ਨੂੰ ਬੜੀ ਪਰੇਸ਼ਾਨੀ ਹੋਈ ਤੇ ਉਹਨਾਂ ਵੀਰਾਂ ਨੂੰ ਬੇਨਤੀ ਕਰੀ ਵੀ ਭਰਾਓ ਜਿਹੜੀ ਜਗਤ ਦੀ ਡੂੰਘੀ ਟਾਹਣੀ ਵੱਡੀ ਹੋ ਗਈ ਆਪਾਂ ਜੇ ਦਸਵੀਂ ਨੂੰ ਮਾੜਾ ਕਹਾਂਗੇ ਤੇ ਫਿਰ ਜਾਪ ਸਾਹਿਬ ਨੂੰ ਬੰਦ ਹੀ ਕਰਨਾ ਚਾਹੀਦਾ ਨਾ ਫਿਰ ਦਸਵੀਂ ਜਾਪ ਸਾਹਿਬ ਦੀ ਦਸਵੀਂ ਦੇ ਵਿੱਚ ਸੋਈ ਵੀ ਉੱਥੇ ਰਚੌਤੀ ਸਾਹਿਬ ਵੀ ਹੈ ਇੰਨਾ ਜ਼ਰੂਰ ਹੈ ਕਿ ਰਹਿ ਰਸ ਹੋਰ ਛੋਟੀ ਹੋ ਜਾਏਗੀ ਵਿੱਚ ਚੌਤੀ ਵੀ ਕੱਢੀ ਤਾਂ ਫਿਰ ਤੁਹਾਨੂੰ ਛੇਤੀ ਕੰਮ ਵਿਹਲੇ ਹੋ ਜਾਓਗੇ ਇਹੋ ਹੀ ਹੈ ਨਾ ਵੀ ਜੋ ਦਸਵੀਂ ਦੀ ਆਪਾਂ ਵਿਰੋਧਤਾ ਕਰਾਂਗੇ ਕਿ ਵਿੱਚ ਚੌਤੀ ਸਾਹਿਬ ਵੀ ਗਿਆ ਤੇ ਆਪਾਂ ਚੌਤੀ ਸਾਹਿਬ ਦੀ ਬਾਣੀ ਵੀ ਪੂਰੀ ਹੋਇਆ ਰਾਸ ਵਿੱਚ ਤੁਹਾਨੂੰ ਸਹੂਲਤ ਹੋ ਜਾਏਗੀ ਕਿ ਚੌਥੀ ਸਾਹਿਬ ਵਿੱਚੋਂ ਲਵੇਗੀ ਤੇ ਕੰਮ ਛੇਤੀ ਮੁੱਕ ਗਿਆ ਯਾਦ ਰੱਖਿਆ ਵੀ ਬਾਣੀ ਮੁਕਾਈ ਵੀ ਗਈ ਮੁਕਾਈ ਦਾ ਔਗੁਣ ਵੀ ਬੁਲਾ ਲਓ ਤੇ ਗੁਰੂ ਮਿਲ ਕੇ ਕਿਰਪਾ ਕਰੇ ਫਿਰ ਔਗੁਣ ਮੁੱਕ ਜਾਣ ਇਹ ਗੱਲ ਵਿੱਚੋਂ ਸੁਭਾਵਿਕ ਕੰਮ ਦੇ ਜਾਣ ਕੇ ਨਹੀਂ ਚਲਾਈ ਉਸ ਦਸਵੇਂ ਗ੍ਰੰਥ ਵਿੱਚ ਕਲਗੀਧਰ ਪਾਤਸ਼ਾਹ ਨੇ ਦੱਤਾਤ੍ਰੇਅ ਦੇ ਚੌਵੀ ਗੁਰੂਆਂ ਦਾ ਜ਼ਿਕਰ ਕੀਤਾ ਚੌਵੀ ਗੁਰੂਆਂ ਦਾ ਚੌਵੀ ਧਾਰਨ ਦਾ ਕਾਰਨ ਤੇ ਪਹਿਲੇ ਗੁਰੂ ਤੋਂ ਗੱਲ ਨਹੀਂ ਬਣੀ ਤੇ ਨਵਾਂ ਗੁਰੂ ਧਾਰਨ ਕਰਨਾ ਪਿਆ ਤੇ ਸਾਡਾ ਗੁਰੂ ਹੈ ਕੱਲ ਨੂੰ ਮਿਲੀ ਨਵਾਂ ਲੀਲਾ ਜਾਂ ਭਾਪੂ ਦੀ ਸੰਗਰਾਂਦ ਜੇ ਦਾਤੇ ਦੀ ਗੱਲ ਕਰੀਏ ਤੇ ਇੰਨਾ ਵੱਡਾ ਦਾਤਾ ਵੀ ਆਪਣੇ ਪਿਤਾ ਦਾ ਸੀਸ ਵੀ ਲੋਕਾਂ ਦੇ ਭਲੇ ਵਾਸਤੇ ਦੇ ਦਿੱਤਾ ਇੰਨਾ ਮਾਇਆ ਦਾ ਤਿਆਗੀ ਵਿਰਾਗੀ ਹੈ ਗਿਣਤੀ ਕਰਦਿਆਂ ਕਰਦਿਆਂ ਸਾਡੇ ਬੁੱਢੇ ਦੇ ਵਿੱਚੋਂ ਕਿਤੇ ਪਿਆਹ ਦਾ ਲੋਕ ਨਾ ਮਿਲੇ ਫਿਰ ਆਪਾਂ ਵਾਰ ਵਾਰ ਗਿਣਦੇ ਵੀ ਪਤਾ ਨਹੀਂ ਪਿਆਹ ਦਾ ਲੋਕ ਦਿੱਤਾ ਤਾਂ ਕਿਸੇ ਨੇ ਵੀ ਤਾਂ ਵਿੱਚੋਂ ਘੱਟ ਗਿਆ ਜਦੋਂ ਪੰਜ ਤੇ ਛੇ ਪੋਹ ਦੀ ਦਰਮਿਆਨੀ ਰਾਤ ਨੂੰ ਸਾਡਾ ਬਾਪੂ ਅਨੰਦਪੁਰ ਸਾਹਿਬ ਤੋਂ ਮਿਲਿਆ ਨਾ ਤੇ ਗੁਰੂ ਇਤਿਹਾਸ ਦੇ ਪੱਲੇ ਕਹਿੰਦੇ ਕਿ 9 ਕਰੋੜ ਰੁਪਇਆ ਦਰਿਆ ਵੀ ਦਰਿਆ ਮੁਰਦਾ ਕੀਤਾ ਕਿ ਜਿਹੜੇ ਆਪਾਂ ਕੂੜਾ ਸੁੱਟ ਪਿਆ 1704 ਵਿੱਚ ਉਹਨੂੰ ਮਲਟੀ ਪਲਾਈ ਕਰੀਏ ਤੇ ਅੱਜ ਕਿੰਨਾ ਬਣਦਾ ਕਿ 9 ਕਰੋੜ ਰੁਪਇਆ ਉਸ ਦਰਿਆ ਸਭ ਨੇ ਸੁੱਟਿਆ ਤੇ ਸਾਡੀ ਮਾਂ ਮਾਂ ਦਾ ਗੁਜ਼ਰ ਕੌਰ ਜੀ ਕਹਿਣ ਲੱਗੇ ਪੁੱਤਰ ਇਹ ਸਿੱਖ ਵੀ ਲੋੜ ਮੰਦ ਰਹੇ ਤੇ ਇਹ ਮਾਇਆ ਇਹਨਾਂ ਨੂੰ ਦੇ ਦੇਣੀ ਸੀ ਤੇ ਕਲਗੀਧਰ ਬਾਪੂ ਕਹਿਣ ਲੱਗੇ ਮਾਂ ਮੈਨੂੰ ਕੋਈ ਗੈਰ ਦੇ ਦੇਗੀ ਮਾਤਾ ਬੁਜ਼ੁਰਗ ਕਹਿਣ ਲੱਗੇ ਪੁੱਤਰ ਵਾਹਿਗੁਰੂ ਕਹਿ ਇਹ ਕਿਵੇਂ ਹੋ ਸਕਦਾ ਹੈ ਤੇ ਕਲਗੀਧਰ ਬਾਪੂ ਮਾਤਾ ਬੁਜ਼ੁਰਗ ਕੌਰ ਜੀ ਨੂੰ ਕਹਿਣ ਲੱਗੇ ਮਾਂ ਜੇ ਤੂੰ ਇਹਨਾਂ ਨੂੰ ਦੇ ਸਕਦੇ ਮੈਂ ਆਪਣੇ ਪੁੱਤਰਾਂ ਨੂੰ ਕਿਵੇਂ ਦੇ ਰਿਹਾ ਤੇ ਆਪ ਮਾਤਾ ਗੁਰੂ ਨਾਲੇ ਚਾਹ ਪੀ ਕੇ ਨਾਲੇ ਬਾਟੀ ਜੇਬ ਚ ਪਾ ਕੇ ਕਹਿਣ ਲੱਗੇ ਵੀ ਨਾਲੇ ਇਹ ਵੀ ਫੀਸ ਲੈ ਕੇ ਲੁਕੇ ਯਾਦ ਰੱਖਿਆ ਜੇ ਭਾਈ ਗੁਰਦਾਸ ਦੀ ਬੋਲਾਂ ਨੂੰ ਧਰਮਸਾਲ ਦੀ ਝਾਕ ਗੁਰੂ ਖੰਡੇ ਪਾਲ ਸਾਨੂੰ ਸੰਤ ਇਹ ਵਿਆਖਿਆ ਪੜ੍ਹਾਈ ਪੁੱਤਰ ਖਾਣ ਮਿੱਠਾ ਹੁੰਦਾ ਤੇ ਜਾਂਦਿਆਂ ਸਰ ਬੰਦੇ ਦੀ ਫੇਫੜੀ ਪਾੜ ਦਿੰਦਾ। ਕਿੰਨਾ ਜਿਹਾ ਤਿਆਗੀ ਹੈ ਉਹ ਕਹਿੰਦਾ ਕਿ ਆਪਣੇ ਪੁੱਤਰਾਂ ਨੂੰ ਕਿਰਤ ਸਿਖਾਉਣੀ ਹੈ, ਧਰਮੀ ਬਣਾਉਣਾ ਹੈ, ਨਾ ਮੈਂ ਆਪਣੇ ਸਿੱਖਾਂ ਨੂੰ ਪੀੜ੍ਹੀ ਦੇ ਧਾਨ ਨਾਲ ਜੋੜਦਾ ਨਹੀਂ। ਇੰਨਾ ਤਿਆਗੀ ਆਪਾਂ ਪੜ੍ਹਦੇ ਨਾ ਬਾਬਾ ਜੀ ਕਿਵੇਂ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਗੂ ਗੁਰਚੇਲਾ। ਅਕੇਲਾ ਨੂੰ ਅੰਗਰੇਜ਼ੀ ਵਿੱਚ ਕਹਿੰਦੇ ਗਲੀਕ ਨਸਾਨੀ, ਤੇਰੇ ਵਰਗਾ ਕੋਈ ਨਹੀਂ। ਕਿਉਂ ਸਾਡਾ ਬੱਚਾ ਦੋ ਘੰਟੇ ਬਾਜ਼ਾਰੋਂ ਨਾ ਆਵੇ ਤੇ ਆਪਾਂ ਇੱਕਦਮ ਪਰੇਸ਼ਾਨ ਹੋ ਜਾਂਦੇ ਕਿ ਉਹਦਾ ਫੋਨ ਨਹੀਂ ਮਿਲਦਾ। ਲੇਕਿਨ ਚਮਕੌਰ ਦੀ ਗੜੀ ਚੋਂ ਨਿਕਲਿਆ ਤੇ ਪੁੱਤਰਾਂ ਦੇ ਸਰੀਰ ਪੈ ਨੇ ਕਿ ਬਾਬਾ ਦਇਆ ਸਿੰਘ ਨੂੰ ਕਹਿੰਦਾ ਦਇਆ ਸਿੰਘ ਮਿੱਟੀ ਨਾਲ ਮੋਹ ਨਹੀਂ ਕਰੀਦਾ, ਆਪਣੀ ਮੰਜ਼ਿਲ ਦੂਰ ਆਪਣਾ ਦੂਰ ਚੱਲੀਏ। ਇਹਨਾਂ ਨੂੰ ਮੋਹ ਹੈ, ਪੁੱਤਰਾਂ ਦੇ ਸਰੀਰ ਪਏ ਨੇ ਲੇਕਿਨ ਉਹਨਾਂ ਦੀ ਕੱਪੜਾ ਨਹੀਂ ਪਾਇਆ। ਕਹਿੰਦੇ ਦਇਆ ਸਿੰਘਾ ਢੱਕੀਦਾ ਕਮਜ਼ੋਰੀ ਨੂੰ, ਢੱਕੀਦਾ ਬੁਰਿਆਈ ਨੂੰ, ਨੇਕੀ ਨੂੰ ਢੱਕੀਦਾ ਨਹੀਂ। ਇਤਿਹਾਸ ਦੇ ਪੱਲੇ ਤੇ ਇਹ ਵੀ ਦਰਜ ਹੈ ਕਿ ਕਲਗੀ ਤਾਂ ਬਾਪੂ ਨੇ ਜਕਾਰੇ ਛੱਡੇ ਤੇ ਸਿੰਘਾਂ ਨੇ ਆਖਿਆ ਪਾਤਸ਼ਾਹ ਕਾਹਦੀਆਂ ਖੁਸ਼ੀਆਂ। ਕਹਿੰਦੇ ਮੇਰੇ ਪੁੱਤਰਾਂ ਦਾ ਵਾਸ ਲੋਚ ਕੇ ਜੋ ਇੰਨਾ ਆਕਾਸ਼ ਨੂੰ ਜਾਣ ਗਿਆ ਤੇ ਪੰਥ ਦੇ ਝੰਡੇ ਇੰਨੇ ਉੱਚੀ ਘੁਲੜ ਗਏ। ਜਦੋਂ ਕੀੜੀਆਂ ਮੇਰੇ ਬੇਟਿਆਂ ਦਾ ਵਾਸ ਤੁਰ ਗਈ ਪਤਾ ਜਾਣ ਗਿਆ ਮੇਰੇ ਪੰਥ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਹੋਣਗੀਆਂ। ਇੰਨਾ ਮਜ਼ਬੂਤ ਹੈ ਕਿ ਆਪ ਸੱਠਾ ਪੇਜਾਂ ਦੀ ਕਿਤਾਬ ਲਿਖਦੇ ਤੇ ਉੱਪਰ ਲਿਖਦੇ ਨੇ ਪ੍ਰਕਾਸ਼ ਦੀ ਹੱਕ ਰਾਜ ਨੂੰ ਲੈ ਇੰਨਾ ਵੱਡਾ ਸਾਹਿਤ ਲਿਖਿਆ ਜਿਹਨੂੰ ਵਿਦਿਆਧਰ ਗ੍ਰੰਥ ਵੀ ਕਿਹਾ ਜਾਂਦਾ ਹੈ। ਪਾਤਸ਼ਾਹ ਨੇ ਗ੍ਰੰਥ ਰਚਨਾਵਾਂ ਲਿਖੀਆਂ, ਦਰਿਆ ਬੁਰਦਾ ਹੋ ਗਿਆ। ਇੰਨਾ ਵੱਡਾ ਵਿਦਵਾਨ ਹੈ, ਤਿਆਗੀ ਮਨੂ ਵਿਦਵਾਨ, ਔਰ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਆਪਾਂ ਤਾਂ ਮਿੱਟੀ ਦੀ ਗਲਤ ਦੀ ਗਲਾਂ ਕਰਦੇ ਹਾਂ। ਮਾਛੀਵਾੜੇ ਦੇ ਜੰਗਲ ਦੇ ਵਿੱਚ ਇੱਕ ਸ਼ਬਦ ਕਹਿ ਕੇ ਤੇ ਸਾਨੂੰ ਜਗਾਉਂਦਾ ਮੇਰਾ ਪਾਤਸ਼ਾਹ, ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਰਬਲ ਹੋ ਗਰਜਾਈਆਂ ਦਾ ਉਹ ਨਾਗ ਨਿਵਾਸਾਂ ਨੂੰ ਰਹਿਣਾ, ਸੂਰ ਸਰਾਹੀ ਖੰਡਰ ਪਿਆਲਾ ਬੇਲ ਕਸਾਈਆਂ ਦਾ ਸਹਿਣਾ, ਯਾਰਡਾ ਸਾਨੂੰ ਸੱਤਰ ਚੰਗਾ ਪੱਟ ਖੇਡਿਆ ਦਾ ਰਹਿਣਾ। ਸੋ ਇਸ ਪ੍ਰਕਾਰ ਇਹਦਾ ਭਾਵ ਹੈ ਕਿ ਮੈਂ ਕਿਹੜੇ ਗੁਰੂ ਦੇ ਕੋਲੋਂ ਦੇਖਿਆ ਲਵਾਂ ਜਿਹੜਾ ਪੂਰਾ ਹੋਵੇ, ਅਧੂਰੀ ਕੋਲੋਂ ਨਹੀਂ। ਇਹ ਗੱਲ ਤਾਂ ਚੱਲੀ ਕੌਣ ਗੁਰੂ ਕਹਿ ਕੇ ਦੇਖਿਆ ਲਵਾਂ, ਕਿਹਦੇ ਕੋਲ ਅਧਿਆਤਮਿਕ ਸਿੱਖਿਆ ਲਵਾਂ, ਕਿਹੜੇ ਗੁਰੂ ਨੂੰ ਧਾਰਨ ਕਰਨਾ। ਅੱਜ ਨਕਲੀ ਗੁਰੂਆਂ ਕੋਲ ਜਾਂਦੇ ਤਾਂ ਨਕਲੀ ਗੁਰੂ ਕਹਿੰਦਾ ਵੀ ਇਹਨੂੰ ਕਿਸੇ ਨੂੰ ਦੱਸੀ ਨਾ, ਪਤਾ ਨਹੀਂ ਮੁਸ਼ਕ ਪੂਰਾ ਕਿ ਇਹ ਮੰਦਰ ਹੀ ਉੱਡ ਗਿਆ ਵਾ। ਲੋਕੀ ਕਹਿੰਦੇ ਨਾ ਕੰਨਾਂ ਦੀ ਫੂਖਾ ਮਰਾਉਣ ਜਾਂਦੇ ਹਨ, ਅਸੀਂ ਜੀ ਨਾਮ ਲੈ ਕੇ ਆਇਆ ਤੇ ਗੁਰਬਾਣੀ ਕੀ ਹੈ ਇਹ ਦੱਸੇਗਾ ਤੈਨੂੰ ਕੋਹੜ ਹੋਏਗਾ ਤੇ ਲੋਕਾਂ ਦਾ ਬੇੜਾ ਗਰਕਦਾ ਉਹਨੂੰ ਪੂਰੀ ਹੋਇਆ। ਗੁਰਮੁਖ ਸਾਡਾ ਨਾਮ ਕਿਹੜਾ ਹੈ, ਸਾਡਾ ਗੁਰਮੰਤਰ ਕਿਹੜਾ ਹੈ। ਵਾਹਿਗੁਰੂ ਗੁਰਮੰਤਰ ਹੈ, ਜਾਪੋ ਹੋਵੇ ਕੋਈ। ਆਪਾਂ ਅਕਸਰ ਤਕਰੀਬਨ ਉਦਾਸ ਤੋਂ ਬਾਅਦ ਇਹ ਦੁਹਰਾ ਪੜ੍ਹਦੇ, ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਇਸ ਨਾਮ ਤੇ ਯਕੀਨ ਘੱਟਦੇ ਦੁਨੀਆਂ ਤੇ ਜ਼ਿਆਦਾ। ਇਹ ਭਗਵਾਨ ਦਾ ਨਾਮ ਅਜਿਹਾ ਹੈ, ਗੁਰੂ ਜੀ ਬਾਣੀ ਬਾਬਾ ਕਬੀਰ ਜੀ ਕਹਿੰਦੇ ਕਬੀਰ ਸੁਪਨੇ ਹੂ ਪਰਦਾਏ ਤੇ ਜੇ ਮੁਖ ਲਿਖਸੇ ਰਾਮ, ਦੇਹੀ ਕਿਸਕੀ ਬਾਪੀ ਪੁੱਤ ਹੋਏ ਗੁਰਗ੍ਰਾਮ। ਇਹ ਨਾਮ ਇੰਨਾ ਮਹਾਨ ਹੈ, ਇੰਨਾ ਵੱਡਾ ਹੈ, ਇਹਦੀ ਵਡਿਆਈ ਇੰਨੀ ਜ਼ਿਆਦੀ ਹੈ। ਲੋਕੀ ਤਾਂ ਕਹਿੰਦੇ ਨਾ ਉੱਚੀ ਦਾ ਬੋਲੀ ਇਹ ਕਿਸੇ ਨੂੰ ਸੁਣਦਾ ਜਾਏ ਤੇ ਗੁਰੂ ਭਗਤ ਸੱਚੇ ਪਾਤਸ਼ਾਹ ਕੋਲ ਜੋ ਗੁਰਮੁਖਾ ਜੀ ਕਿਤੇ ਪਾਸਾ ਵੜਦਿਆਂ ਰਾਤ ਨੂੰ ਸੁੱਤਿਆ ਪਿਆ ਤੇਰੀ ਜਵਾਨ ਤੇ ਵਾਹਿਗੁਰੂ ਨਿਕਲ ਜਾਏ, ਰਾਮ ਨਿਕਲ ਜਾਏ, ਤੇ ਤੂੰ ਤਾਂ ਪੁੱਤਰ ਹੋਣਾ ਹੋਣਾ, ਤੇਰਾ ਪਿੰਡ ਪੁੱਤਰ ਹੋ ਜਾਏਗਾ। ਇਹ ਹੈ ਦਿਖਿਆ, ਕਿਹੜੇ ਗੁਰੂ ਦੇ ਕੋਲੋਂ ਇਹੋ ਜਿਹੀ ਅਧਿਆਤਮਿਕ ਦਿਖਿਆ ਲਵਾਂ, ਕਿਹੜਾ ਗੁਰੂ ਧਾਰਨ ਕਰਨਾ ਕਰਾਂ ਜੀ। ਆਪਾਂ ਕੀਮਤ ਲਾਉਂਦੇ ਹਾਂ, ਇਹ ਇਸ ਪ੍ਰਕਾਰ ਮੇਰੇ ਮਾਲਕਾ ਮੇਰੀ ਤੇ ਕਿਰਪਾ ਕਰ, ਮੈਂ ਤੇਰੀ ਕੀਮਤ ਕਿਹਦੇ ਕੋਲ ਦੇਣਾ ਕਰਾਂ। ਆਪਾਂ ਰੋਜ਼ਾਨਾ ਇਹ ਪੜ੍ਹਦੇ ਹੋਏ ਸੁਣਦੇ ਹਾਂ, ਸਾਈ ਨਾ ਪਲੋਰ ਕੀਮਤ ਕੋਈ ਜਾਣ ਦੋ। ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ, ਉਹਦੇ ਬਰਾਬਰ ਕੋਈ ਦੁਨੀਆਂ ਦੀ ਵਸਤੂ ਹੈ ਹੀ ਨਹੀਂ। ਹਿੰਦੁਸਤਾਨ ਦੇ ਪੁਰਾਤਨ ਗ੍ਰੰਥਾਂ ਦੇ ਵਿੱਚ ਇੱਕ ਉਦਾਹਰਣ ਹੈ ਕਿ ਜਿਹੜੇ ਕ੍ਰਿਸ਼ਨ ਮਹਾਰਾਜ ਦੀਆਂ ਗੋਪੀਆਂ ਸਨ, ਉਹਨਾਂ ਨੂੰ ਕਿਸੇ ਨੇ ਕਿਹਾ ਕਿ ਬੀਬਾ ਜਿਹੜੀ ਚੀਜ਼ ਦਾਨ ਦੇ ਦਈਏ ਉਹਦਾ ਫਲ ਜ਼ਿਆਦਾ ਮਿਲਦਾ ਹੈ, ਤੇ ਤੁਹਾਡਾ ਕ੍ਰਿਸ਼ਨ ਦੇ ਨਾਲ ਸੰਬੰਧ ਹੈ, ਤੇ ਜੇ ਇਹ ਤੁਸੀਂ ਦਾਨ ਕਰਦੇ ਤੇ ਤੁਹਾਨੂੰ ਹੋਰ ਮਾਤ ਮਿਲ ਜਾਏਗਾ। ਇਹ ਲਿਖਤਾਂ ਵਿੱਚ ਸਾਫ਼ੀ ਆਮ ਪ੍ਰਚਲਿਤ ਹੈ। ਉਹ ਕਹਿਣ ਲੱਗਿਆ, ਨਾਰਦ ਜੀ ਸਾਨੂੰ ਪ੍ਰਵਾਨ ਹੈ, ਤੇ ਨਾਰਦ ਜੀ ਕ੍ਰਿਸ਼ਨ ਨੂੰ ਕਹਿਣ ਲੱਗੇ ਕਿ ਚੰਦਾ ਨੂੰ ਤੁਹਾਨੂੰ ਗੋਪੀਆਂ ਨੇ ਦਾਨ ਦਿੱਤਾ ਤੇ ਮੇਰੇ ਮੇਰੇ ਚੱਲੋ। ਜਦੋਂ ਤੁਰਨ ਲੱਗੇ ਤੇ ਬੀਬੀਆਂ ਨੇ ਬਰਾਤ ਕੀਤਾ ਵਰਲਾਪ ਕੀਤਾ, ਤੇ ਉਹ ਨਾਰਦ ਜੀ ਨੂੰ ਕਹਿਣ ਲੱਗੇ ਕਿ ਇਹਦਾ ਕੋਈ ਹੱਲ ਵੀ ਹੈ, ਮਸਲਾ ਹੋ ਸਕਦਾ ਹੱਲ। ਨਾਰਦ ਜੀ ਕਹਿਣ ਲੱਗੇ ਕਿ ਜੇ ਤੁਸੀਂ ਇਹਦੇ ਬਰਾਬਰ ਕੋਈ ਮੈਨੂੰ ਕੀਮਤੀ ਸੋਨਾ ਵਗੈਰਾ ਦੇ ਦਿਓ ਤੇ ਮੈਂ ਉਹ ਲੈ ਜਾਵਾਂਗਾ, ਛੱਡ ਜਾਵਾਂਗਾ। ਉਹਨੇ ਪਾਇਆ, ਗੱਲ ਨਾ ਬਣੀ। ਕੁਝ ਸਮੇਂ ਤੋਂ ਬਾਅਦ ਕ੍ਰਿਸ਼ਨ ਜੀ ਹੱਸ ਕੇ ਕਹਿਣ ਲੱਗੇ, ਭਰਜੋ ਜੇ ਭਾਰੀ ਗੱਲ ਕਰਨੀ ਤੇ ਭਗਵਾਨ ਦਾ ਨਾਮ ਲੈ ਕੇ ਦੂਜੇ ਪਾਸੇ ਪਾਓ ਤੇ ਇਹ ਮੇਰੇ ਵਾਲਾ ਪਾਸਾ ਹੋਰਾ ਹੋ ਜਾਏਗਾ। ਉਸ ਉਹਨਾਂ ਦੀ ਧਾਰਮਿਕ ਰਵਾਇਤ ਦੇ ਮੁਤਾਬਕ ਉਹਨੂੰ ਰਾਮ ਕਹਿ ਦਿਓ, ਉਹਨੂੰ ਸ਼ਾਮ ਕਹਿ ਦਿਓ, ਜੋ ਕੁਝ ਵੀ ਹੈ ਦੂਸਰੇ ਪਾਸੇ ਪਾਇਆ ਤੇ ਕਹਿੰਦੇ ਭਗਵਾਨ ਕ੍ਰਿਸ਼ਨ ਦਾ ਪੱਲਾ ਹੌਲਾ ਹੋ ਗਿਆ ਤੇ ਨਾਮ ਵਾਲਾ ਪਾਸਾ ਭਾਰੀ ਹੋ ਗਿਆ। ਬਾਪ ਪਰਮਾਤਮਾ ਦਾ ਨਾਲ ਇੰਨਾ ਬਕੀਮਤਾ ਹੈ। ਸੋ ਇਸ ਪ੍ਰਕਾਰ ਹੀ ਮੇਰੇ ਵਾਹਿਗੁਰੂ ਹੇ ਪਰਿਪੂਰਨ ਪਰਮਾਤਮਾ, ਮੈਂ ਤੇਰਾ ਮੁੜ ਕਿਹਦੇ ਕੋਲ ਪੂਰਾ ਕਰਾਂ।
ਮੇਰੇ ਲਾਲ ਜੀਓ,
ਲਾਲ ਅਰਥ ਕਰਦੇ ਨੇ ਪਿਆਰਾ, ਹੇ ਮੇਰੇ ਪਰਮਾਤਮਾ ਤੂੰ ਬੜਾ ਪਿਆਰਾ ਹੈ,
ਤੇਰਾ ਅੰਤ ਨਾ ਜਾਣਾ।
ਜੇ ਕੋਈ ਬੰਦਾ ਕਹੇ ਨਾ ਤੂੰ ਤੇਰਾ ਅਖੀਰ ਪਾ ਲੇ ਤੇ ਪਾਇਆ ਨਹੀਂ ਜਾਂਦਾ। ਆਪਾਂ ਰੋਜ਼ਾਨਾ ਪਾਠ ਕਰਦੇ ਅੰਤ ਨੂੰ ਸਿਫਤੀ ਕਹਿ ਲਾ, ਅੰਤ ਅੰਤ ਨਾ ਕਰਨੇ ਦੇ ਨਾ ਅੰਤ, ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨਾ ਜਾਪੇ ਕਿਆ ਮਨ ਮੰਤ, ਅੰਤ ਨਾ ਜਾਪੇ ਕੀਤਾ ਆਕਾਰ, ਅੰਤ ਨਾ ਜਾਪੇ ਪਾਰਾ ਬਾਰ। ਔਰ ਉਹ ਜਿਵੇਂ ਆਪਾਂ ਅੰਤ ਪੜ੍ਹਦੇ ਹਾਂ ਨਾ, ਖਿਆਲ ਰੱਖਿਆ ਜੇ ਉਹਦੇ ਥੱਲੇ ਉਹ ਲੱਗਾ ਸਾਰਿਆਂ ਥਾਵਾਂ ਤੇ ਅੰਤ ਥੱਲੇ, ਤੇ ਦੁਨੀਆਂ ਬਾਕੀ ਦੀਆਂ ਚੀਜ਼ਾਂ ਦਾ ਅੰਤ ਤਾਂ ਹੈ ਲੇਕਿਨ ਇੱਕ ਪਰਿਪੂਰਨ ਪਰਮਾਤਮਾ ਦਾ ਅੰਤ ਨੂੰ ਅਖੀਰ ਨਹੀਂ। ਇਸ ਕਰਕੇ ਹੀ ਵਾਹਿਗੁਰੂ ਜੀ ਮੇਰਾ ਪਿਆਰਾ ਹੈ, ਤੇ ਮੈਂ ਤੇਰੇ ਅਖੀਰ ਨੂੰ ਦੱਸ ਨਹੀਂ ਸਕਦਾ ਕਿ ਤੇਰਾ ਅਖੀਰ ਕਿੱਥੇ ਹੈ।
ਤੂੰ ਜਲ ਥਲ ਮਹੀਅਲ ਭਰਪੂਰ ਲੀਣਾ,
ਲੇਕਿਨ ਤੇਰੀ ਰਹਿਮਤ ਨਾਲ ਜੋ ਮੈਨੂੰ ਮਹਿਸੂਸ ਹੋਇਆ, ਜੋ ਮੈਂ ਅਹਿਸਾਸ ਕੀਤਾ ਹੈ। ਇੱਕ ਹੋਰ ਲੋੜ ਗੱਲ ਕਰਨ ਲਈ ਲੋੜ ਕਰ ਲਈ ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ। ਆਪਾਂ ਜਦੋਂ ਵੀ ਕਿਸੇ ਭੈਣ ਭਰਾ ਮਿੱਤਰ ਦੋਸਤ ਨੂੰ ਮਿਲਦੇ ਆ ਤੇ ਸਾਡੇ ਇੱਕ ਤਰੀਕਾ ਤੇ ਭੈਣ ਦੀ ਤੁਸੀਂ ਕਦੇ ਆਇਓ, ਭਾਈ ਸਾਹਿਬ ਤੁਹਾਡਾ ਕੀ ਹਾਲ ਹੈ, ਤੇ ਜੇ ਉਹ ਆ ਕੇ ਵੀ ਤੂੰ ਕਦੋਂ ਆਇਆ ਤੇ ਆਪਾਂ ਥੋੜ੍ਹਾ ਜਿਹਾ ਪਾਸ ਹੋ ਕੇ ਕਹਿੰਦੇ ਹਾਂ ਕਿ ਇਹਨੂੰ ਅਕਲ ਨਹੀਂ ਆਉਂਦੀ, ਇਹਨੂੰ ਮੈਨਰ ਨਹੀਂ ਆਉਂਦਾ। ਉਹ ਪਤਾ ਨਹੀਂ ਮੈਨੂੰ ਵੀ ਜਿਹੜਾ ਫਿੱਕੀ ਪੁੱਤਰ ਹੁੰਦਾ ਮੈਨਰ, ਵੀ ਮੈਨਰ ਨਹੀਂ ਆਉਂਦਾ। ਕਿਉਂ? ਇਹ ਤੂੰ ਤੂੰ ਕਰਕੇ ਬੋਲਦਾ ਤੇ ਜੇ ਤੁਸੀਂ ਅੱਗੇ ਤਾਂ ਠੀਕ, ਲੇਕਿਨ ਗੁਰੂ ਕੀ ਬਾਣੀ ਵਿੱਚ ਜਿੱਥੇ ਵੀ ਪਰਮਾਤਮਾ ਨੂੰ ਸੰਬੋਧਨ ਕੀਤਾ ਗੁਰੂ ਨੂੰ, ਤੁਸੀਂ ਵੀ ਆਖਿਆ ਤੂੰ ਆਇਆ ਜੇ। ਕਿਉਂ? ਕਾਰਨ ਕੀ ਹੈ? ਤੂੰ ਦਾ ਭਾਵ ਹੈ ਗੁਰਲੀ, ਕੇਵਲ ਤੇ ਕੇਵਲ ਇੱਕ ਤੂੰ। ਆਪਾਂ ਕੋਈ ਨਾ ਫਲਾਣੇ ਦਾ ਸਵਾਬ ਫਲਾਣੇ ਨਾਲ ਮਿਲਦਾ ਹੈ, ਫਲਾਣੇ ਦਾ ਤੂੰ ਫਲਾਣੇ ਨਾਲ ਮਿਲਦੀ ਹੈ, ਫਲਾਣਾ ਫਲਾਣੇ ਦਾ ਕੋਈ ਵੇਖਦਾ ਉਹਦੀ ਆਵਾਜ਼ ਫਲਾਣੇ ਵਰਗੀ ਹੈ, ਲੇਕਿਨ ਪਰਮਾਤਮਾ ਇੱਕ ਅਜਿਹਾ ਉਹਦੇ ਵਰਗਾ ਹੋਰ ਕੋਈ ਹੈ ਹੀ ਨਹੀਂ। ਇਸ ਕਰਕੇ ਕਿਹਾ ਤੂੰ ਕਿ ਤੇਰੇ ਵਰਗਾ ਤੂੰ ਹੈ, ਤੇਰਾ ਸਰੀਰ ਤੂੰ ਰਹੇ ਜਿਸ ਨੂੰ ਲਵੇ ਲਾਇਕ ਸੁਣਾਇਆ, ਕੇਵਲ ਤੇ ਕੇਵਲ ਇੱਕ ਤੂੰ। ਜਲ ਪਾਣੀ ਦੇ ਵਿੱਚ ਹੈ, ਥਲ ਥਲਾਂ ਦੇ ਵਿੱਚ ਹੈ, ਮਈ ਧਰਤੀ ਦੇ ਵਿੱਚ ਹੈ ਤੇ ਅਲ ਨਾਮ ਆਕਾਸ਼ ਦਾ। ਆਮ ਕਰਕੇ ਆਪਾਂ ਮਈ ਨੂੰ ਪੜ੍ਹਦੇ ਹਾਂ, ਕਈ ਬੰਦੇ ਪੁੱਛਦੇ ਵੀ ਗਿਆਨੀ ਜੀ ਅਲ ਦਾ ਕੀ ਹੁੰਦਾ ਹੈ। ਅਲ ਦਾ ਅਰਥ ਹੈ ਆਕਾਸ਼, ਮਈ ਦਾ ਅਰਥ ਹੈ ਧਰਤੀ, ਜਲ ਦਾ ਅਰਥ ਹੈ ਪਾਣੀ ਤੇ ਥਲ ਦਾ ਅਰਥ ਹੋਵੇ ਆਪਾਂ ਧਰਤੀ ਦਾ ਉੱਪਰਲਾ ਹਿੱਸਾ ਹੈ। ਕਹਿੰਦੇ ਕੋਈ ਜਗ੍ਹਾ ਦੇ ਜਿਸੇ ਤੂੰ ਵਿਆਪਕ ਨਾ ਹੋਵੇ, ਤੂੰ ਪਾਣੀ ਦੇ ਵਿੱਚ ਵੀ ਹੈ, ਤੂੰ ਧਰਤੀ ਦੇ ਵਿੱਚ ਵੀ ਹੈ, ਤੂੰ ਆਕਾਸ਼ ਦੇ ਵਿੱਚ ਵੀ ਹੈ।
ਤੂੰ ਆਪੇ ਸਰਬ ਸਮਾਣਾ,
ਭਰਪੂਰ ਲੀਲਾ ਤੋਂ ਭਾਵ ਇਹ ਲੱਗੋ ਲੱਗ ਭਰਿਆ ਹੋਇਆ। ਇਹ ਨਹੀਂ ਵੀ ਫਲਾਨੇ ਥਾਂ ਤੇ ਰੱਬ ਘੱਟ ਹੈ ਤੇ ਫਲਾਨੇ ਥਾਂ ਤੇ ਜ਼ਿਆਦਾ ਹੈ। ਭਰਪੂਰ ਤੋਂ ਭਾਵ ਹੈ ਨਵਾਂ ਨਾ ਭਰਿਆ ਹੋਇਆ, ਕੋਈ ਜਗ੍ਹਾ ਨੀ ਜਿੱਥੇ ਤੂੰ ਨਾ ਹੋਵੇ। ਤੂੰ ਆਪੇ ਸਰਬ ਸਮਾਣਾ, ਤੇ ਫਿਰ ਆਪਾਂ ਕਹਿੰਦੇ ਕਿ ਇਹਦੇ ਵਿੱਚ ਹੈ ਤੇ ਇਹਦੇ ਵਿੱਚ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਤੂੰ ਸਾਰੇ ਭੇਦ ਸਾਰਿਆਂ ਨੂੰ ਸਮਾਇਆ ਹੋਇਆ। ਜਦੋਂ ਅਸੀਂ ਬਾਬਾ ਨਾਮਦੇਵ ਦਾ ਜੀਵਨ ਪੜ੍ਹਦੇ ਹਾਂ ਨਾ, ਤੇ ਆਮ ਕਰਕੇ ਇਤਿਹਾਸ ਵਿੱਚ ਜਾਂ ਆਪਾਂ ਆਮ ਪ੍ਰਚਲਿਤ ਕਹਿੰਦੇ ਵੀ ਬਾਬਾ ਨਾਮਦੇਵ ਜੀ ਨੂੰ ਬੱਤਰ ਜਿਹੜਾ ਦਰਸ਼ਨ ਹੋਇਆ, ਜਿਹੜੀ ਆਮ ਲੋਕ ਕਹਾਵਤ ਹੈ। ਬਾਬਾ ਨਾਮਦੇਵ ਨੂੰ ਪੁੱਛਿਆ ਵੀ ਬਾਬਾ ਜੀ ਤੁਹਾਨੂੰ ਕਿੰਨੇ ਦਿਨ ਦਰਸ਼ਨ ਹੋਏ ਨੇ? ਉਹਨਾਂ ਦੀ ਪੰਕਤੀ ਨਾਮ ਜੋ ਵਸੇ ਹਰ ਜੀ ਸਭ ਭਰਿਓ ਤੁਸੀਂ ਮੇਰੇ ਰੱਬ ਨਾਲ ਮੀਟਿੰਗਾਂ ਦੀ ਗਿਣਤੀ ਕਰਦੇ, ਰੱਬ ਤਾਂ ਮੇਰੇ ਹੱਠੇ ਪਰ ਰਹਿੰਦਾ। ਨਾਮ ਦੇ ਵਸੇ ਹਰ ਜੀ ਸਭ ਪਰਿਪੂਰਨ ਪਰਮਾਤਮਾ ਮੇਰੇ ਨਾਲ ਵਸਦਾ। ਬਾਬਾ ਨਾਮਦੇਵ ਦੇ ਜੀਵਨ ਦੀ ਸਾਖੀ ਸਾਨੂੰ ਸੰਤ ਗਿਆਨੀ ਕਰਤਾਰ ਸਿੰਘ ਦੁਆਰਾ ਪੜ੍ਹਾਈ ਸਿਖਾਈ। ਉਹ ਕਹਿੰਦੇ ਕਿ ਇੱਕ ਵਾਰ ਬਾਬਾ ਨਾਮਦੇਵ ਦੀ ਧਰਮ ਪਤਨੀ ਆਪਣੇ ਪੇਕੇ ਕਰ ਗਈ ਤੇ ਰੋਟੀ ਤਾਂ ਖਾਣੀ ਖਾਣੀ ਹੈ ਨਾ। ਬਾਬਾ ਨਾਮਦੇਵ ਜੀ ਪ੍ਰਸ਼ਾਦਾ ਪਕਾਉਣ ਲੱਗੇ ਤੇ ਜਿਹੜੀ ਘਿਓ ਵਾਲੀ ਥੋਪੀ ਸੀ ਉਹ ਅੰਦਰ ਰਹਿ ਗਈ। ਜਦੋਂ ਉਹ ਘਿਓ ਲੈਣ ਅੰਦਰ ਗਏ ਨਾ ਤੇ ਕੁੱਤਾ ਸੀ ਬਾਹਰ, ਜਿੰਨੀਆਂ ਝੂਹੇ ਚੋਟੀਆਂ ਸਨ ਉਹਨੇ ਮੂੰਹ ਪਾਇਆ ਤੇ ਰੋਟੀਆਂ ਲੈ ਕੇ ਤੇ ਭੱਜ ਉੱਠਿਆ। ਮੈਂ ਤੁਹਾਨੂੰ ਸੁਣਾ ਰਿਹਾ ਸਾਖੀ, ਤੁਸੀਂ ਸੁਣ ਲਓ, ਪਰ ਗੁਰਮੁਖੋ ਪ੍ਰੈਕਟੀਕਲ ਤੌਰ ਤੇ ਕਰਨਾ ਬੜਾ ਔਖਾ ਜੇ। ਇਹ ਕਹਿ ਦੇਣਾ ਵੀ ਸੁਣਨਾ ਬੜਾ ਸੌਖਾ, ਪਰ ਪ੍ਰੈਕਟੀਕਲ ਤੌਰ ਤੇ ਹੁੰਦਾ ਨੀ ਜੀ। ਜਿਹਦੇ ਤੇ ਕਿਰਪਾ ਉਹ ਕਰੇਗਾ। ਉੱਥੇ ਉਹਨੇ ਸਾਨੂੰ ਪੜ੍ਹਾਇਆ ਅੱਗੇ ਅੱਗੇ ਕੁੱਤਾ ਤੇ ਪਿੱਛੇ ਪਿੱਛੇ ਬਾਬਾ ਨਾਮਦੇਵ ਕੋਲ ਠੂਠੀ ਤੇ ਆਵਾਜ਼ ਮਾਰ ਕੇ ਕਹਿਣ ਲੱਗੇ, ਭਗਵਾਨ ਇੰਨਾ ਧੱਕਾ ਨਾ ਕਰ, ਅਸੀਂ ਤੇਰੀ ਸੇਵਾ ਦਾ ਤੇ ਅਸੀਂ ਚੋਪੜੀਆਂ ਖਾਈਏ, ਤੁਸੀਂ ਇਹਨੂੰ ਚੋਪੜੀਆਂ ਛੱਡੋ, ਤੁਸੀਂ ਚੋਪੜੀਆਂ ਮੇਰੀ ਤੇ ਕਿਰਪਾ ਕਰੋ, ਮੇਰੀ ਕੋਈ ਚੋਪੜੀਆਂ ਤੇ ਤੁਹਾਡੇ ਕੋਲ ਚੋਪੜੀਆਂ ਨੇ, ਚੋਪੜੀਆਂ ਨਾ ਖਾਓ। ਦੋ ਕੋਹ ਤੱਕ ਕੁੱਤੇ ਦੇ ਮਗਰ ਬਾਬਾ ਨਾਮਦੇਵ ਜੀ ਗਏ। ਅੱਗੋਂ ਆਵਾਜ਼ ਆਈ, ਨਾਮਦੇਵ ਕੋਈ ਕਸਰ ਰਹਿ ਗਈ? ਹੁਣ ਸਾਨੂੰ ਕੁੱਤਿਆਂ ਵਿੱਚ ਹੀ ਫਿੱਟ ਕਰ ਦਿੱਤਾ ਏ। ਤੇ ਬਾਬਾ ਨਾਮਦੇਵ ਨੇ ਆਖਿਆ, ਭਗਵਾਨ ਮੈਂ ਭੁੱਲ ਗਿਆ, ਪਰ ਮੇਰੇ ਦੀ ਕਿਰਪਾ ਕਰਕੇ ਮੈਨੂੰ ਇਹ ਤਾਂ ਦੱਸ ਵੀ ਤੂੰ ਹੈ ਕਿੱਥੇ ਵੀ। ਮੈਂ ਭੁੱਲ ਗਿਆ ਪਰ ਤੂੰ ਮੇਰੇ ਤੇ ਕਿਰਪਾ ਕਰ ਤੇ ਮੈਨੂੰ ਸਮਝਾ ਕਿ ਤੂੰ ਹੈ ਕਿੱਥੇ ਵੀ। ਰੱਬ ਦੇ ਪਿਆਰਿਆਂ ਨੇ ਉਹਨੂੰ ਹਰਥਾ ਦੀ ਤੱਕਿਆ 27 ਵਿਸਾਖ ਨੂੰ। ਆਪਣੇ ਪੰਜਾਬ ਦੇ 360 ਮੇਲੇ ਲੱਗਦੇ ਨੇ ਸੰਤ ਬਾਬਾ ਵੀਰ ਸਿੰਘ ਬਰੰਗਾਬਾਦੀ ਦੀ ਯਾਦ ਵਿੱਚ। ਉਹਨਾਂ ਦਾ ਕਿਤੇ ਜੀਵਨ ਪੜ੍ਹੋ ਮੈਂ ਪੜ੍ਹਿਆ, ਅੱਧੀ ਰਾਤ ਦਾ ਟਾਈਮ ਤੇ ਬਾਬਾ ਵੀਰ ਸਿੰਘ ਬਰੰਗਾਬਾਦੀ ਨਾਗਰੀ ਨੂੰ ਕਹਿੰਦੇ ਕਿ ਗੁਰਮੁਖਾ ਆਪਣੇ ਘਰ ਪਰਾਹੁਣੇ ਆਏ ਨੇ, ਗੁਰੂ ਨਾਨਕ ਦੇ ਘਰ ਪਰਾਹੁਣੇ ਆਏ ਤੇ ਗੁਰਮੁਖਾ ਭੁੱਖੇ ਰਹਿਣ ਸੀ ਤਾਂ ਰੋਜ਼ੇ ਨੇ। ਨਾਗਰੀ ਵਿਚਾਰਾ ਇੱਕਦਮ ਉੱਠਿਆ, ਕਹਿੰਦੇ ਗੁਰਮੁਖਾ ਤੂੰ ਮਾੜਾ ਥੋੜਾ ਜਿਹਾ ਆਟਾ ਗੁਲ ਤੇ ਮੈਂ ਉਹਨਾਂ ਚਿਰ ਲੋਹ ਚੋਣਾ। ਲੋਹ ਪਾਈ ਔਰ ਉਹਨਾਂ ਕੁੱਤਿਆਂ ਨੂੰ ਚੇਚੇ ਤੌਰ ਤੇ ਅੱਧੀ ਰਾਤ ਪ੍ਰਸ਼ਾਦੇ ਪਕਾਏ ਖਵਾਏ ਬਾਬਾ ਵੀਰ ਸਿੰਘ ਬਰੰਗਾਬਾਦੀ ਨੇ। ਇਹ ਕਿੰਨਾ ਦੀ ਅਵਸਥਾ ਹੈ ਜਿਹਨਾਂ ਨੂੰ ਹਰਥਾਂ ਤੇ ਪਰਮਾਤਮਾ ਦੱਸਿਆ, ਤੂੰ ਜਲ ਚਲ ਲਈ ਹੈ, ਫਰਪੋ ਲੈਣਾ, ਤੂੰ ਆਪੇ ਸਰਬ ਸਮਾਣਾ। ਜਿਹੜੇ ਆਪਾਂ ਪੜ੍ਹਦੇ ਕਸਮ ਪਾਤਸ਼ਾਹ ਦੀ ਪਾਵਨ ਬਾਣੀ, ਜਿਹੜਾ ਮਸੀਤ ਸੋਈ ਪੂਜਾ ਔਰ ਨਮਾਜ਼ ਕੋਈ ਮਾਨ ਸਭੇ ਏਕ ਨੂੰ ਅਨੇਕ ਨੂੰ ਪ੍ਰਭਾਵ ਹੈ, ਏਕ ਹੀ ਮੈਨ ਏਕ ਹੀ ਕਾਨ ਏਕ ਹੀ ਦੇਹ ਏਕ ਹੀ ਮਾਨ ਖਾਕ ਬਾਦ ਆਦਸ਼ਾਹ ਉਹ ਆਪ ਕੋਲ ਲਾਓ ਹੈ। ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਸਿੱਖ ਬਣਿਆ, ਤਾਂ ਪੰਜਾਂ ਤੱਤਾਂ ਦਾ ਹੀ ਹੈ ਨਾ। ਇਹ ਤਾਂ ਜਿਹੜੀ ਤੱਤ ਘੱਟਣੇ ਤੇ ਕਿਸੇ ਚ ਵੱਧ ਲਏ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਤੂੰ ਆਪੇ ਸਰਬ ਸਮਾਨ ਹੈ, ਤੂੰ ਆਪ ਖੁਦ ਸਾਰੇ ਵਿੱਚ ਵਿਆਪਕ ਹੈ।
ਰਹਾਓ
ਸਰਾਮ ਦੇ ਕਰ ਕਿਰਪਾ ਕਰਦੇ ਨੇ ਗੁਰਮੁਖ ਇਹਦਾ ਇੱਕ ਵਰਨਾਮ ਨੇ ਇਹ ਵੀ ਅਰਥ ਕੀਤਾ ਹੈ ਰਹਾਓ ਦਾ, ਵੈਸੇ 47 ਅਰਥੜੇ ਦੇ ਹੁਣ ਤੱਕ ਜ਼ਿਆਦਾ ਨੇ ਕੀਤੇ। ਉਹ ਇਹ ਕਹਿੰਦੇ ਰਹਾਓ, ਇਹ ਕਹਿੰਦੀ ਹੈ ਕਿ ਗੁਰਮੁਖਾ ਜਿਹੜੀ ਇਹ ਪੰਕਤੀ ਰਹਾਓ ਤੋਂ ਪਹਿਲਾਂ ਹੈ ਨਾ, ਇਹਦੇ ਨਾਲ ਆਪਣੇ ਜੀਵਨ ਦੀ ਤੁਲਨਾ ਕਰਕੇ ਜੇ ਇਹੋ ਜਿਹਾ ਬਣਿਆ ਕਿ ਨਹੀਂ ਬਣਿਆ। ਜੇ ਬਣ ਗਿਆ ਤੇ ਸ਼ੁਕਰਾਨਾ ਕਰ ਵਾਹਿਗੁਰੂ ਦਾ, ਜੇ ਨਹੀਂ ਬਣਿਆ ਤੇ ਅਰਦਾਸ ਕਰ ਪਰਮਾਤਮਾ ਕਿਉਂਕਿ ਮੇਰੇ ਤੇ ਮਿਹਰ ਵੀ ਕਰਕੇ ਮੇਰੀ ਅਵਸਥਾ ਬਣ ਜਾ। ਇਹ ਸੰਕੇਤਕ ਅਰਥ ਕੁਝ ਵਿਦਵਾਨਾਂ ਨੇ ਕੀਤੇ ਹਨ।
ਮਨ ਦਾ ਰਾਜੀ ਚਿੱਤ ਧੁਲਾ,
ਰਾਜੀ ਦਾ ਅਰਥ ਕੀਤਾ ਹੈ ਨਿੱਕਾ ਜਾਂ ਕੰਡਾ, ਜਿਵੇਂ ਆਮ ਛੋਟੇ ਛੋਟੇ ਕੰਡੇ ਹੁੰਦੇ ਨੇ ਨਾ, ਜਿਹਨਾਂ ਦੇ ਨਾਲ ਛੋਟੀਆਂ ਵਸਤੂਆਂ ਤੋਰਦੇ ਨੇ, ਉਹਨੂੰ ਤਰਾਜੀ ਲਿਖਿਆ। ਤੁਲਾ ਤੋਂ ਭਾਵ ਹੁੰਦਾ ਵੱਟਾ। ਮਨ ਦੋ ਸ਼ਬਦਾਂ ਦਾ ਇਕੱਠ ਹੈ। ਆਪਾਂ ਨੂੰ ਜੇ ਕਹਿੰਦੇ ਨਾ ਵੀ ਮਨ ਕਾਹਦਾ ਬਣਿਆ, ਵੀ ਗ੍ਰੰਥਾਂ 'ਚ ਲਿਖਿਆ ਸਕਲਪੋ ਵਿਕਲਪੋ ਮਨਾ। ਸਕਲਪੋ ਵਿਕਲਪੋ ਤੋਂ ਭਾਵ ਹੁੰਦਾ ਕਦੇ ਚੰਗੀ ਕਲਪਨਾ ਤੇ ਕਦੇ ਮਾੜੀ ਕਲਪਨਾ। ਵਿਕਲਪ ਦਾ ਭਾਵ ਹੁੰਦਾ ਮਾੜੀ ਕਲਪਨਾ, ਇਹ ਮੈਨੂੰ ਮਿਲਿਆ ਤੇ ਮੈਂ ਉਹਨੂੰ ਮਿਲਣਾ, ਭਾਵ ਉਹਦੀ ਗੱਲ ਪਹਿਲਾ ਇਹ ਵਿਕਲਪ ਮਾੜਾ ਹੈ। ਤੇ ਸਕਲਪੋ ਦਾ ਭਾਵ ਇਹ ਵੀ ਫਲਾਣੇ ਨੇ ਪੈਸੇ ਨਾਲ ਮੇਰੀ ਕਲਾਉਣਾ ਤੇ ਮੈਂ ਇੱਥੇ ਆ ਗਿਆ ਤੇ ਵਿਚਾਰਾ ਖਾਲੀ ਨਾ ਮਿਲਦਾ। ਚੰਗੀ ਕਲਪਨਾ ਸਕਲਪ ਤੇ ਮਾੜੀ ਕਲਪਨਾ ਵਿਕਲਪ, ਇਹਨਾਂ ਦੋ ਚੀਜ਼ਾਂ ਦੇ ਮੇਲ ਦਾ ਅਰਥ ਹੈ ਮਨ। ਸਕਲਪੋ ਵਿਕਲਪੋ ਮਨਾ। ਪਰ ਇਹਨੂੰ ਮਾੜਾ ਇਸ ਕਰਕੇ ਕਿਹਾ ਹੈ, ਜਦੋਂ ਆਮ ਬੰਦੇ ਨੂੰ ਬੰਦੀ ਬਣਾਇਆ ਜਾਂਦਾ ਤੇ ਉਹਨੂੰ ਲੋਹੇ ਦੀਆਂ ਹੱਥ ਘੜੀਆਂ ਮਾਰਦੇ ਹਨ। ਮੈਂ ਜੋ ਗ੍ਰੰਥਾਂ 'ਚ ਪੜ੍ਹਿਆ ਔਰ ਸਾਡੇ ਸਿੱਖ ਇਤਿਹਾਸ ਵਿੱਚ ਵੀ ਵਾਪਰਿਆ, ਜਦੋਂ ਮਹਾਰਾਜੇ ਰਣਜੀਤ ਸਿੰਘ ਦੇ ਵੱਡੇ ਪੁੱਤਰ ਮਹਾਰਾਜੇ ਖੜਕਸੇ ਨੂੰ ਕੈਦ ਕੀਤਾ, ਉੱਥੇ ਗੁਰਮੁਖ ਇਤਿਹਾਸ ਲਿਖਿਆ ਵੀ ਉਹਨੂੰ ਸੋਨੇ ਦੀਆਂ ਬੇੜੀਆਂ ਮਾਰੀਆਂ ਗਈਆਂ, ਸੋਨੇ ਦੀ ਹੱਥ ਘੜੀਆਂ ਲਾਈਆਂ ਗਈਆਂ। ਭਾਵੇਂ ਸੋਨੇ ਦੀ ਹੋਵੇ ਤੇ ਭਾਵੇਂ ਲੋਹੇ ਦੀ ਹੋਵੇ, ਪਰ ਉਹਨੇ ਬੰਨ ਤਾਂ ਲਿਆ ਵਾ, ਹੈ ਤਾਂ ਹੱਥ ਘੜੀ ਨਾ। ਇਹ ਥੋੜ੍ਹਾ ਕਿ ਮੈਨੂੰ ਸੋਨੇ ਦੀ ਹੱਥ ਘੜੀ ਦੇ ਆਪਣੇ ਆਪ ਖੁੱਲ ਜਾਏਗੀ। ਇਸ ਕਰਕੇ ਭਾਵੇਂ ਚੰਗੀ ਕਲਪਨਾ ਤੇ ਭਾਵੇਂ ਮਾੜੀ ਕਲਪਨਾ ਨਾ, ਇਹਦਾ ਅਰਥ ਹੈ ਮਨ। ਮਨ ਤਰਾਜੀ ਚੇ ਤੁਲਾ, ਮਨ ਤੇ ਕੰਟਰੋਲ ਕਰਨਾ, ਇਹਨੂੰ ਕਹਿੰਦੇ ਨੇ ਵਿਵੇਕ ਬੁੱਧੀ, ਵਿਵੇਕ ਬੁੱਧੀ। ਵਿਵੇਕ ਦੇ ਨਾਲ ਕਿ ਆਹ ਕੰਮ ਚੰਗਾ ਇਹ ਨਾ, ਮਾੜਾ ਨਾ, ਮਾੜਾ ਕੰਮ ਨਾ ਕਰਾਂ ਤੇ ਚੰਗਾ ਕਰਨਾ ਕਰਨਾ, ਇਸ ਪ੍ਰਕਾਰ ਇਹ ਜਿਹੜਾ ਨਾ ਇਹ ਤਕੜੀ ਬਣਾਉਣਾ ਹੈ।
ਤੇਰੀ ਸੇਵ ਸਰਾਫ ਕਮਾਵਾ,
ਮਾੜੀ ਕਿਹੜਾ ਹੈ ਜਿਹੜੀ ਤੇਰੀ ਸੇਵਾ ਕਰਨੀ ਹੈ। ਸੇਵਾ ਗੁਰਮੁਖੋਂ ਕਰਨੀ ਬੜੀ ਔਖੀ, ਤੇ ਨਾਲ ਗੁਰੂ ਪਾਤਸ਼ਾਹ ਨੇ ਇਹ ਵੀ ਲਿਖ ਦਿੱਤਾ ਹੈ, ਸਾ ਸੇਵਾ ਕੀਤੀ ਸਭਨ ਹੈ ਜਿਤ ਸਤਿਗੁਰੂ ਕਾ ਮਨ ਮੰਨਿਆ। ਭਾਈ ਬਹਿੰਦੇ ਜੀ, ਉਹਨਾਂ ਨੂੰ ਪਤਾ ਚੱਲਿਆ ਕਿ ਜਿਹੜਾ ਇਹ ਆਵੇ ਦੀਆਂ ਇੱਟਾਂ ਬਹੁਤ ਵਧੀਆ ਪਕੜਦੀਆਂ, ਵੀ ਜੇ ਬੰਦਿਆਂ ਦਾ ਮੈਲਾ ਚੁੱਕ ਕੇ ਲਿਆਂਦਾ ਜਾਂ ਬੰਦਿਆਂ ਦਾ ਮੈਲਾ। ਸਵੇਰੇ ਭਾਈ ਸਾਹਿਬ ਟੋਕਰੀ ਲੈ ਕਰਕੇ ਤੇ ਮੈਲ ਇਕੱਠੀ ਕਰਨ ਚੱਲਦੇ, ਜਦੋਂ ਭਾਈ ਬਹਿਲੋ ਦਾ ਆਵਾ ਬਹੁਤ ਵਧੀਆ ਪੱਕਿਆ ਤੇ ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ, ਭਾਈ ਬਹਿਲੋ ਸਾਨੂੰ ਆਹ ਪਤਾ ਲੱਗਾ ਵੀ ਤੂੰ ਆਹ ਕੰਮ ਕੀਤਾ, ਇੰਨੀ ਖਿੱਚ। ਤੇ ਭਾਈ ਬਹਿਲੋ ਕਹਿਣ ਲੱਗਾ, ਮਹਾਰਾਜ ਜੇ ਗੰਦ ਦੇ ਸਰੀਰ ਦੇ ਉੱਪਰ ਗੰਦ ਦਾ ਟੋਕਰਾ ਡਿੱਗ ਵੀ ਗਿਆ ਤੇ ਇਹਦੇ 'ਚ ਵੱਡੀ ਕਿਹੜੀ ਗੱਲ ਹੈ, ਮੇਰੇ ਅੰਦਰ ਵੀ ਗੰਦ ਹੀ ਹੈ ਨਾ। ਤੇ ਜੇ ਇਸ ਗੰਦ ਦੇ ਟੋਕਰੇ 'ਚ ਇੱਕ ਟੋਕਰਾ ਹੋਰ ਟੁੱਕਿਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ। ਤੇ ਗੁਰੂ ਪੰਚਮ ਪਾਤਸ਼ਾਹ ਨੇ ਗੱਲ ਵੱਖਰੀ ਪਾ ਕੇ ਆਖਿਆ ਸੀ, ਭਾਈ ਬਹਿਲੋ ਸਭ ਤੋਂ ਬਹਿਲੋ, ਭਾਈ ਬਹਿਲੋ ਤੇਰਾ ਨੰਬਰ ਇੱਕ ਹੋ ਗਿਆ ਤੇ ਆਪਾਂ ਕਹਿੰਦੇ ਵੀ ਆਹ ਕੰਮ ਸੌਖਾ ਤੇ ਆਹ ਔਖਾ ਹੈ। ਇਸ ਕਰਕੇ ਕਹਿਣ ਤੋਂ ਭਾਵ ਇਹ ਹੈ ਮੇਰੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਂ ਕਿਹਦੇ ਕੋਲ ਤੇਰਾ ਮੁੱਲ ਪੌੜਾ ਕਰਾਂ। ਸੇਵਾ ਉਹ ਮੇਰੇ ਤੇ ਇਹ ਕਿਰਪਾ ਕਰ ਜਿਹੜੀ ਸੇਵਾ ਕਰਨੀ ਉਹਨੇ ਮਨ ਕਰਕੇ ਤਨ ਕਰਕੇ, ਇਹ ਸਰਾਫ ਇਹ ਵਪਾਰੀ ਬਣਾਉਣਾ ਕਰ।
ਕੱਢੇ ਭੀਤਰ ਸੋ ਸਹ ਤੋਲੇ,
ਸਤਿਗੁਰੂ ਪਾਤਸ਼ਾਹ ਆਪਦਾ ਜਗਿਆਸੂ ਨੂੰ ਉਪਦੇਸ਼ ਦਿੰਦੇ ਨੇ, ਗੁਰਮੁਖਾ ਆਪਣੀ ਬਿਰਤੀ ਨੂੰ ਅੰਦਰ ਸੰਕੋਚਣਾ ਕਰ, ਘੜਦਾ ਪਾਵਨ ਦਾ ਹਿਰਦਾ ਭੀਤਰ ਵਿੱਚ, ਪਰਮਾਤਮਾ ਬਾਹਰ ਨਹੀਂ। ਆਪਾਂ ਗੁਰੂ ਦੀ ਬਾਣੀ ਚ ਪੜ੍ਹਦੇ ਹਾਂ, ਕਾਹੀ ਰਹੀ ਬਣ ਖੋਜਣ ਜਾਈ, ਸਰਬਨਵਾਸੀ ਸਦਾ ਅਲੇਪਾ। ਕੋਈ ਸੰਗ ਸਮਾਈ ਪੂਰ ਮਰਦੋਂ ਬਾਸ ਬਲਤ ਹੈ ਮੁਗਲ ਮਾਹਿਰ ਜੈਸੇ ਸ਼ਾਹੀ ਤੈਸੇ ਹੀ ਹਰ ਬਸੇ ਨਿਰੰਤਰ ਕਾਢੀ ਖੁਦ ਭਾਈ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਕਹੋ ਨਾਨਕ ਮਨ ਆਪਾ ਚੀਨੇ ਮੇਟੇ ਨਾਲ ਭਰਮ ਕੀ ਕਾਈ ਤੇ ਮੇਰੇ ਪਾਤਸ਼ਾਹ ਕਹਿੰਦੇ ਜੀ ਗੁਰਮੁਖਾ ਉਹ ਪਰਿਪੂਰਨ ਪਰਮਾਤਮਾ ਜਿਹੜਾ ਤੇਰੇ ਹਿਰਦੇ ਦੇ ਅੰਦਰ ਹੈ ਸਹਿ ਤੋਂ ਪਾਲ ਉਹ ਬਾਲਕ ਉਸ ਪਰਿਪੂਰਨ ਪਰਮਾਤਮਾ ਦੀ ਜਿਹੜੀ ਵਿਚਾਰ ਕਰਨ ਵਾਲ ਅੰਤਰ ਵਿਰਤੀ ਕਰਕੇ ਕਰ ਭਾਵੇ ਢੰਗ ਤਰੀਕਾ ਜਿਹੜਾ ਆਪਾਂ ਜਿਹਨੂੰ ਮਨ ਨਹੀਂ ਟਿਕਦਾ ਉਹਦਾ ਜਵਾਬ ਇੱਥੇ ਗੁਰੂ ਪਾਤਸ਼ਾਹ ਨੇ ਦਿੱਤਾ ਜੀ ਇਸ ਢੰਗ ਦੇ ਨਾਲ ਜਿਹੜਾ ਇਹ ਮਨ ਹੈ ਨਾ ਇਹ ਟਿਕ ਸਕਦਾ ਰਹਾਵਾ ਤੋਂ ਭਾਵ ਟਿਕ ਜਾਏਗਾ
ਆਪੇ ਕੰਡਾ
ਗੁਰਮੁਖਾ ਤੂੰ ਆਪਣੀ ਅਕਲ ਤੇ ਬੁੱਧੀ ਦੇ ਨਾਲ ਇਹ ਆਖਿਆ ਨਾ ਕਿ ਮੈਂ ਪਰਮਾਤਮਾ ਦਾ ਅੰਤ ਪਾਰਾਂਗਾ ਤੇ ਇਹ ਗੱਲ ਨਹੀਂ ਬਣਦੀ ਉਹ ਆਪੇ ਪਰਿਪੂਰਨ ਪਰਮਾਤਮਾ ਤਕੜੀ ਦੀ ਮਨਿੰਦਾ ਆਪ ਨੂੰ ਤੋਲਣ ਵਾਲਾ ਹੈ
ਆਪੇ ਤੋਲਣ ਹਾਰਾ
ਭਾਈ ਕਿ ਆਹ ਗੱਲ ਤਿਆਗਣ ਯੋਗ ਹੈ ਤੇ ਇਹ ਗ੍ਰਹਿਣ ਕਰਨ ਯੋਗ ਹੈ ਇਹਨਾਂ ਦੋ ਪੱਖਾਂ ਦਾ ਜਾਣ ਕੇ ਵੀ ਵੇਧ ਕਰਮ ਤੇ ਨਿਸ਼ੇਧ ਕਰਮ
ਆਪੇ ਦੇਖਾ ਆਪੇ ਬੂਝਾ
ਆਪ ਹੀ ਦੇਖਣ ਵਾਲਾ ਤੇ ਆਪ ਹੀ ਸਮਝਣ ਵਾਲਾ ਕਿਸ ਤਰ੍ਹਾਂ ਬੜੀਆਂ ਸੋਹਣੀਆਂ ਅੱਖਾਂ ਨੇ ਪ੍ਰਾਣ ਨਿਕਲ ਗਏ ਅੱਖਾਂ ਖੁੱਲੀਆਂ ਗਈਆਂ ਖੁੱਲੀਆਂ ਰਹਿ ਗਈਆਂ ਆ 84 ਤੋਂ ਬਾਅਦ ਮੈਂ ਆਪਣੀ ਇੱਥੇ ਡਿਊਟੀ ਤੇ ਆ ਰਿਹਾ ਸਾਂ ਤੇ 97 ਗੇਟ ਦੇ ਪੁਲਿਸ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮਾਰਿਆ ਤੇ ਮੈਂ ਉਹਦੇ ਕੋਲ ਵੀ ਲੰਘ ਗਿਆ ਵਿਚਾਰੀ ਅੱਖਾਂ ਖੁੱਲੀਆਂ ਸਨ ਏਡੀ ਜਲਦੀ ਦੀ ਮੌਤ ਹੋ ਗਈ ਮੈਂ ਇਹਨਾਂ ਅੱਖਾਂ ਨਾਲ ਤੱਕਿਆ ਚੇਤਨ ਭਾਵ ਕੇ ਅੱਖਾਂ ਆਪਾਂ ਪਲ ਪਲ ਤੇ ਚਮਕਦੇ ਹਾਂ ਪਰ ਉਹਦਾ ਕਰੰਟ ਇੰਨਾ ਤੇਜ਼ ਹੈ ਕਿ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਮੀਠੀਆਂ ਨਹੀਂ ਗਈਆਂ ਵਿੱਚੋਂ ਕਰੰਟ ਨਿਕਲ ਗਿਆ ਆਪਾਂ ਜੇ ਸੁਣਦੇ ਤੇ ਵੀ ਚੇਤਨ ਕਲਾ ਕਰਕੇ ਸੁਣਦੇ ਹਾਂ ਜੇ ਆਪਾਂ ਵੇਖਦੇ ਤੇ ਵੀ ਚੇਤਨ ਕਲਾ ਕਰਕੇ ਆਪਾਂ ਖਾਧੀ ਹੁੰਦਾ ਜੇ ਪਿੱਛੋਂ ਕਰਨਾ ਹੋਵੇ ਤੇ ਆਪਾਂ ਕਿਸੇ ਕੰਮ ਦਾ ਨਹੀਂ ਇਹ ਬਲਬ ਜਗੇਗਾ ਨਹੀਂ ਇਸੇ ਅੱਖਾਂ ਦਾ ਬਲਬ ਤੇ ਜਿਹੜੀ ਆਪਾਂ ਕੰਨਾਂ ਵਿੱਚ ਸੁਣਦੇ ਹਾਂ ਨਾ ਇਹ ਪਰਮਾਤਮਾ ਦੀ ਚੇਤਨ ਕਲਾ ਕਰਕੇ ਹੈ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਵੇਖਣ ਵਾਲਾ ਵੀ ਆਪ ਤੇ ਬੁੱਧ ਸਮਝਣ ਵਾਲਾ ਵੀ ਆਪ
ਆਪੇ ਹਾਵਣ
ਯਾਰਾ ਤੋਂ ਭਾਵ ਵਪਾਰ ਕਰਨ ਵਾਲਾ ਚੰਗਾ ਤੇ ਮਾੜਾ ਲੱਗਣਾ ਵੀ ਆਹ ਚੀਜ਼ ਗ੍ਰਹਿਣ ਕਰਨ ਯੋਗ ਵਿੱਚ ਆ ਨਹੀਂ
ਅੰਦੁਲਾ ਨੀਚ ਜਾਤ ਪਰਦੇਸੀ
ਖੀਰਲੀ ਪੰਕਤ ਸਤਿਗੁਰੂ ਪਾਤਸ਼ਾਹ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਹਨ ਅੰਦਰਾਂ ਤੋਂ ਭਾਵ ਹੁੰਦਾ ਹੈ ਮਨ ਤੇ ਦਿੱਖ ਬੁੱਧ ਰੂਪੀ ਨੇਤਰ ਬਾਣੀ ਕਹਿੰਦੀ ਹੈ ਅੰਧੇ ਇਹ ਨਾ ਕੀਏ ਜਿਨ ਮੁੱਖ ਲੋੜ ਨਾ ਅੰਧੇ ਸਹੀ ਨਾਨਕਾ ਦੇ ਖਸਮੋ ਕੁਸੇ ਜਾਏ ਸਤਿਗੁਰ ਗ੍ਰੰਥ ਸਾਹਿਬ ਤੇ ਪਾਤਸ਼ਾਹ ਕਹਿੰਦੇ ਕਿ ਗੁਰਮੁਖੋ ਜਿਨ੍ਹਾਂ ਦੀਆਂ ਬੁਨਿਆਦੀ ਅੱਖਾਂ ਕੰਮ ਨਹੀਂ ਕਰਦੇ ਇਹ ਮੈਨੂੰ ਅੰਨੇ ਨਾ ਕਹੋ ਮੇਰੀ ਜਵਾਨ ਤੋਂ ਮੈਂ ਥੱਪਦਾ ਨਹੀਂ ਮੈਂ ਉਹਨਾਂ ਗੁਰੂ ਰਾਗੀ ਕੇ ਸਿੰਘਾਂ ਨੂੰ ਨਮਸਕਾਰ ਕਰਦਾ ਸਾਨੂੰ ਤਾਂ ਦੋ ਸ਼ਬਦ ਚੇਤੇ ਨੇ ਉਹਨਾਂ ਗੁਰਮੁਖਾਂ ਨੂੰ ਸੈਂਕੜੇ ਸ਼ਬਦ ਆਉਂਦੇ ਨੇ ਸੈਂਕੜੇ ਸ਼ਬਦ ਅਸੀਂ ਉਹਨਾਂ ਦੇ ਪੈਰਾਂ ਦੀ ਮਿੱਟੀ ਕਰਕੇ ਦਿੰਦੇ ਤੇ ਅਸੀਂ ਡੱਕ ਡੱਕ ਸੱਜੇ ਕਰਕੇ ਦੇਖੀ ਜਾਂਦੇ ਹਾਂ ਗਲਤ ਨਿਗਾਹ ਭਾਵਨਾ ਦੇ ਨਾਲ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰੇ ਸਾਨੂੰ ਉਹ ਨਿਗਾਹ ਬਖਸ਼ੇ ਮੇਰੇ ਮਾਲਕਾ ਮੇਰੇ ਮਨ ਤੇ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ ਇਹ ਹੋ ਗਿਆ ਅੰਦਰਾ ਨੀਚ ਕੋਲ ਭਾਵ ਮੇਰੀ ਸੋਚ ਬੜੀ ਨੀਵੀ ਹੈ ਉਹ ਕਹੇ ਗੁਰੂ ਕੀ ਬਾਣੀ ਚ ਇਹਦਾ ਖੁਲਾਸਾ ਕੀਤਾ ਹੈ ਮਾਈ ਬਾਗਤ ਤ੍ਰੈ ਲਭਾਵੇ ਕੋਲ ਦੀ ਲੰਘੀ ਹੈ ਤੇ ਕਹਿੰਦੇ ਭੈਣ ਜੀ ਕੀ ਹਾਲ ਹੈ ਤੇ ਦੋ ਕਰਮ ਅੱਗੋਂ ਦੀ ਲੰਘੀ ਤਲਕ ਲੰਘ ਕੇ ਚਲੀ ਗਈ ਤੇ ਆਪਾਂ ਕਹਿੰਦੇ ਕਿੱਡੀ ਸੋਹਣੀ ਲੱਖ ਲਾਨਤ ਸਾਨੂੰ ਇਹਨੂੰ ਕਹਿੰਦੇ ਨੀਚ ਮੇਰੀ ਸੋਚ ਇੰਨੀ ਘਟੀਆ ਭੈਣ ਜੀ ਆਖਿਆ ਬੇਟੀ ਜੀ ਆਖਿਆ ਪਰ ਅੰਦਰੋਂ ਮੈਂ ਇਹਨਾਂ ਦੀ ਇੰਨੀ ਨੀਚ ਮੇਰੀ ਬੁੱਧੀ ਇੰਨੀ ਨੀਲੀ ਹੈ ਮੈਂ ਮਨ ਤੇ ਬੁੱਧ ਰੂਪੀ ਨੇਤਰਾਂ ਤੋਂ ਹਾਂ ਜਾਤ ਪਰਦੇਸੀ ਅਸੀਂ ਪਰਦੇਸੀ ਦੇਸ਼ ਵਾਲੇ ਨੂੰ ਮੈਂ ਤਕਰੀਬਨ ਕਦੇ ਕਦੇ ਬੇਨਤੀ ਕਰਦਾ ਮੈਂ ਕਿਸੇ ਅਮਰੀਕਾ ਕਨੇਡਾ ਬਗਾਨੇ ਦੇਸ਼ ਵੀ ਜਾਣਾ ਤੇ ਆਪਣੇ ਬੱਚਿਆਂ ਨੂੰ ਧੀਆਂ ਪੁੱਤਰਾਂ ਨੂੰ ਕਹਿੰਦਾ ਵੀ ਭਾਈ ਮੇਰਾ ਮੇਰਾ 33 ਤਿਆਰ ਕਰਦੇ ਮੈਂ 2 ਮਹੀਨੇ ਰਹਿਣਾ ਮਾੜੀ ਬਾਤ ਨੂੰ 2 ਮਹੀਨੇ ਉੱਥੇ ਰਹਿਣਾ ਤੇ ਆਪਾਂ ਪ੍ਰਬੰਧ ਕਰਦੇ ਵੀ ਮੇਰੀਆਂ ਜਰਾਬਾਂ ਵੀ ਹੋਣ ਮੇਰੀ ਬਲੈਨ ਵੀ ਹੋਵੇ ਸਭ ਕੁਝ ਹੋਵੇ ਤੇ ਗੁਰਮੁਖ ਜਿੱਥੇ ਮੁੜਨੇ ਨਹੀਂ ਕਹਿੰਦੇ ਇਹਦਾ ਪ੍ਰਬੰਧ ਵੀ ਕਰਿਆ ਕਰੀਏ। ਆਪਾਂ ਇਹੋ ਯਾਤਰਾ ਵੀ ਜਾਣਾ ਹੈ, ਕਈ ਕਈ ਛੇ ਮਹੀਨੇ ਫਲਾਣੇ ਮੁਕਤ ਰਹਿ ਕੇ ਆਇਆ ਤੇ ਮੁੜਦਾ ਹੈ ਨਾ ਫਿਰ ਵੀ, ਪਰ ਆਪਾਂ ਜਿੰਨੇ ਇੱਥੇ ਬੈਠੇ ਆਪਾਂ ਪਰਦੇਸੀ ਹੈ, ਆਪਣਾ ਮੁਲਕ ਕੁਝ ਹੋਰ ਹੈ ਤੇ ਜਿੱਥੋਂ ਆਪਾਂ ਮੁੜਨੇ ਨਹੀਂ ਉਹਦਾ ਆਪਾਂ ਅਟੈਚੀ ਤਿਆਰੀ ਨਹੀਂ ਕੀਤਾ, ਪ੍ਰਬੰਧ ਨਹੀਂ ਕੀਤਾ। ਉਹਦਾ ਅਟੈਚੀ ਕੀ ਹੈ? ਪਰਮਾਤਮਾ ਦਾ ਨਾਮ। ਉਹਦਾ ਅਟੈਚੀ ਕੀ ਹੈ? ਨਿਤਨੇਮ। ਉਹਦਾ ਅਟੈਚੀ ਕੀ ਹੈ? ਹਿੰਦੂ ਭਰਾਵਾਂ ਲਈ ਪੂਜਾ ਤੇ ਮੁਸਲਮਾਨ ਵੀਰਾਂ ਲਈ ਨਮਾਜ਼। ਅੱਜ ਕੁਦਰਤੀ ਤੌਰ ਤੇ ਮੈਂ ਵੇਖਿਆ ਕਿ ਮੁਸਲਮਾਨ ਗੱਭਰੂ ਭਰਾ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਮੈਂ ਕਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਤੇਰੀਆਂ ਰਹਿਮਤਾਂ ਨੇ ਤੇ ਮੁਸਲਮਾਨ ਵੀ ਤੈਨੂੰ ਅੱਲਾਹ ਦਾ ਨਜ਼ਰ ਸਮਝਦੇ ਨੇ। ਇਹ ਅੱਜ ਦੀ ਘਟਨਾ ਜੀ, ਮੈਂ ਵੇਖਿਆ ਮੁਸਲਮਾਨ ਕਾਫ਼ੀ ਗੱਭਰੂ ਕੋਈ ਹੋਣਗੇ 15-20, ਉਹ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣਾ ਹੈ। ਇਹ ਗੁਰੂ ਦੀ ਵਡਿਆਈ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਅਰਦਾਸ ਕਰ ਵੀ ਮੇਰੀ ਮਨ ਤੇ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ, ਮੇਰੀ ਸੋਚ ਬੜੀ ਘਟ ਗਿਆ। ਹਾਂ ਮੈਂ ਪਰਦੇਸੀ, ਆਏ ਦੇਸ਼ ਨੂੰ ਛੱਡ ਕੇ ਪਰਾਏ ਦੇਸ਼ ਵੀ ਜਾਣਾ, ਪਰ ਉਹਦਾ ਨਾਂ ਹੀ ਭੁੱਲ ਗਿਆ, ਚੇਤਾ ਹੀ ਭੁੱਲ ਗਿਆ। ਖੇਲ ਆਵੇ ਤਿਲ ਜਾਵੇ, ਜਦੋਂ ਅਸੀਂ ਸੰਸਾਰ ਵਿੱਚ ਆਉਂਦੇ ਪਤਾ ਨਹੀਂ ਚੱਲਦਾ ਆਪਾਂ ਕਿ ਮੈਂ ਫਲਾਣਿਆ ਵਧਾਈ ਵੀ ਤੇਰੀ ਕਰਦੋਤ ਆਇਆ ਪੋਤਰਾ ਆਇਆ, ਤੇ ਤਿਲ ਜਾਵੇ ਮੇਰੇ ਨਾਲ ਫਲਾਣਾ ਬੰਦਾ ਗੱਲਾਂ ਕਰਦਾ ਸੀ, ਗੱਲਾਂ ਕਰਦਿਆਂ ਕਰਦਿਆਂ ਵੀ ਪ੍ਰਾਣ ਨਿਕਲ ਗਏ। ਇਹ ਸਮਝ ਲਿਆ ਕਿ ਦੇਸ਼ ਬਾਰੇ ਪਰਦੇ ਕਿਉਂਕਿ ਗੁਰਮੁਖ ਇੱਕ ਖੇਲ ਵਿੱਚ ਆਉਣਾ ਹੋ ਜਾਂਦਾ ਹੈ, ਇਹ ਖੇਲ ਦੀ ਤਿਲ ਦੇ ਵਿੱਚ ਇਹ ਜੀਵ ਚਲਿਆ ਜਾਂਦਾ ਹੈ।
ਆਵਾ ਤਿਲ ਜਾਵਾ,
ਫਿਰ ਪਲ ਦੇ ਵਿੱਚ ਆਇਆ ਤੇ ਪਲ ਵੀ ਚਲਾ ਗਿਆ ਥੋੜੇ ਸਮੇਂ ਵਿੱਚ।
ਰਾਗੀ ਸੰਗਤ ਨਾਨਕ ਰਹਿੰਦਾ,
ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਇਹੋ ਜੀ ਤੇਰੀ ਸੋਚ ਹੈ, ਮਨ ਤੇ ਬੁੱਧ ਰੂਪੀ ਨੇਤਰ ਤੇਰੇ ਕੰਮ ਨਹੀਂ ਕਰਦੇ। ਔਰ ਇਸੇ ਪ੍ਰਕਾਰ ਜਿਹਨੂੰ ਭੈਣ ਤੇ ਧੀ ਕਹਿੰਦਾ ਤੇ ਉਹਦੇ ਵਰ ਬੁਰੀ ਭਾਵਨਾ ਨਾਲ ਤੱਕਦਾ ਤੇ ਉਹਨਾਂ ਦੀ ਸੰਗਤ ਕਰਦਾ ਤਾਂ ਕਿ ਸੰਗਤ ਨਾਲ ਰਹਿੰਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਉਹੋ ਜੇ ਘੜੀ ਲੋਕਾਂ ਦੀ ਇਹ ਸੰਗਤ ਕਰਦਾ ਹੈ।
ਕਰ ਮੂੜਾ ਬਾਬਾ,
ਇਹ ਦੱਸ ਵੀ ਤੇਰੀ ਯੋਗਤਾ ਹੈ ਨੀ ਤੇ ਤੂੰ ਉਸ ਪਰਮਾਤਮਾ ਨੂੰ ਪ੍ਰਾਪਤ ਕਿਵੇਂ ਕਰ ਲਏਗਾ? ਸੁਰ ਤੇਰੀ ਬੜੀ ਘਟ ਗਿਆ, ਮਨ ਤੇ ਬੁੱਧ ਰੂਪੀ ਤੇਰੇ ਨੇਤਰ ਕੰਮ ਨਹੀਂ ਕਰਦੇ, ਤੂੰ ਉਹਦੀ ਪ੍ਰਾਪਤੀ ਕਿਵੇਂ ਕਰੇਗਾ? ਇਹ ਸਤਿਗੁਰੂ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਿੱਖਿਆ ਦਿੱਤੀ, ਹਰੂ ਰਹਿਮਤਾਂ ਕਰਨ ਕੇ ਸਾਡੇ ਲੋਕ ਅੰਦਰ ਵਸੇ। ਕੱਲ ਜਿਹੜਾ ਸ਼ਬਦ ਆਰੰਭ ਕੀਤਾ ਸੀ ਨਾ, ਹਜ਼ੂਰ ਕਹਿੰਦੇ ਬ੍ਰਾਹਮਣ ਉਹ ਹੈ ਜਿਹਨੇ ਉਸ ਪਰਮਾਤਮਾ ਨੂੰ ਸਮਝ ਲਿਆ, ਔਰ ਉਹਦੇ ਬਣ ਵਾਸਤੇ ਉਹਦੀ ਨਿਗਾਹ ਉਹਦੀ ਕਿਰਪਾ ਦੀ ਲੋੜ ਹੈ।
ਮਹੱਲਾ ਤੀਜਾ, ਸਤਿਗੁਰ ਕੀ ਸੇਵਾ ਨਾ ਕੀਤੀ ਆ,
ਉਹਦੇ ਸੱਜੇ ਗੁਰੂ ਦੀ ਸੇਵਾ ਨਹੀਂ ਕੀਤੀ।
ਸ਼ਬਦ ਨਾ ਲੱਗੋ ਭਾਓ,
ਨਾ ਗੁਰੂ ਦਾ ਉਪਦੇਸ਼ ਚੰਗਾ ਲੱਗਦਾ ਹੈ।
ਮੈਂ ਰੋਗ ਕਮਾਵਣਾ,
ਬੜੀ ਗੁਰਮੁਖ ਸਾਦੀ ਦੀ ਗੱਲ ਕਿਤੇ ਆਪਾਂ ਰਾਤ ਨੂੰ ਕੱਟੀ ਉਹਦੇ ਪੰਜ ਚਾਰ ਬੰਦੇ ਤੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰੀਏ ਤੇ ਥੋੜੇ ਜਿਹੇ ਮਿੰਟਾਂ ਤੋਂ ਬਾਅਦ ਅਜੇ ਪਹਿਲੀ ਅਸ਼ਟਮੀ ਮੁਕੇਗੀ ਤੇ ਆਪਾਂ ਕਹਿੰਦਾ ਵੀ ਚੰਗਾ ਭਾਈ ਸਾਹਿਬ ਤੁਸੀਂ ਫਿਰ ਸੁਖਮਨੀ ਸਾਹਿਬ ਦਾ ਪਾਠ ਕਰੋ ਤੇ ਮੈਂ ਸਵੇਰੇ ਤੜਕੇ ਖੜਾ। ਬੇਨਤੀ ਨੂੰ ਕਰਦਾ ਸ਼ਬਦ ਲੱਗੋ ਭਾਓ, ਸਾਨੂੰ ਗੁਰੂ ਦਾ ਉਪਦੇਸ਼ ਦਾ ਪਿਆਰ ਹੀ ਨਹੀਂ ਚੰਗਾ ਹੀ ਲੱਗਦਾ ਤੇ ਜੇ ਆਪਾਂ ਲੋਕਾਂ ਦੀ ਨਿੰਦਿਆ ਚੁਗਲੀ ਕਰੀ ਤੇ ਆਪਾਂ ਕਹਿੰਦੇ ਥੋੜ੍ਹਾ ਜਿਹਾ ਚੁੱਪ ਕਰ ਮੇਰੀ ਵੀ ਸੁਣ। ਉੱਥੇ ਦੀ ਸ਼ੇਰ ਹੈ ਬਰਿਆ ਬਾਣੀ ਕਹਿੰਦੀ ਹੈ, ਚੰਗਿਆਈ ਆਲ ਕਰੇ ਬਰਿਆਈ ਹੋਏ ਸ਼ੇਰ। ਜਦੋਂ ਚੰਗਿਆਈ ਕਰਨੀ ਉਦੋਂ ਦਲਿੱਦਰ, ਜਦੋਂ ਬੁਰਾ ਕੰਮ ਕਰਨਾ ਤੇ ਉਦੋਂ ਸ਼ੇਰ ਬਾਬੂ ਅੱਗੇ ਹੁੰਦਾ ਹੈ। ਸਤਿਗੁਰ ਸੇਵਨਾ ਕੀਤੀਆਂ ਸ਼ਬਦ ਲੱਗੋ ਭਾਓ, ਨਾ ਸੱਚੇ ਗੁਰੂ ਦੀ ਸੇਵਾ ਕੀਤੀ ਤੇ ਨਾ ਗੁਰੂ ਦੇ ਉਪਦੇਸ਼ ਦਾ ਪਿਆਰ ਪ੍ਰੇਮ ਹੈ।
ਮੈਂ ਰੋਗ ਕਮਾਵਣਾ,
ਹਰ ਗੱਲ ਕਰਨੀ ਕਿ ਮੈਂ ਮਦਵਾਨ, ਮੈਂ ਸੇਵਾਦਰ, ਮੈਂ ਆਹ ਕੀਤਾ, ਮੈਂ ਉਹ ਕੀਤਾ। ਇਸੇ ਪ੍ਰਕਾਰ ਇਹਨੂੰ ਹੋਮੇ ਦਾ ਰੋਗ ਲੱਗਾ ਤੇ ਮੈਂ ਵੀ ਕਮਾਈ ਕਰੀ ਜਾਂਦਾ ਹੈ।
ਦੀਰਗ ਬਹੁ ਸਵਾਓ,
ਔਰ ਕਹਿੰਦੇ ਇਹਦੇ ਬੜੇ ਪ੍ਰਯੋਜਨ ਨੇ। ਮੇਰਾ ਇਸ ਪਰ ਸਵਾਓ ਦਾ ਭਾਵ ਦੋ ਅਰਥ ਕੀਤੇ ਨੇ, ਪ੍ਰਯੋਜਨ ਮਤਲਬ ਤੇ ਦੂਜਾ ਸਵਾਓ ਦਾ ਅਰਥ ਕੀਤਾ ਸਵਾਦ। ਇਹਦੇ ਟੇਸ ਬੜੇ ਨੇ ਕਿ ਮੈਨੂੰ ਆਹ ਚੀਜ਼ ਲੱਗਦੀ, ਕਿਤੇ ਆਹ ਬਣਾਓ, ਇਸ ਕੰਮ ਦੇ ਵਿੱਚ ਮੇਰਾ ਆਹ ਮਕਸਦ ਪੂਰਾ ਹੋ ਜਾਏਗਾ। ਕਹਿਣ ਲੱਗੇ ਇਸ ਪ੍ਰਕਾਰ ਇਹਦੇ ਸਵਾਰਥ, ਇਹਦੇ ਪ੍ਰਯੋਜਨ, ਇਹਦੇ ਸਵਾਦ ਬੜੇ ਵੀਰ ਵੱਲੋਂ ਬੜੇ ਡੂੰਘੇ ਹਨ।
ਮਨ ਹੱਠ ਕਰਮ ਕਮਾਵਣੇ,
ਇੱਧਰ ਮਨ ਦੀ ਜਿਦ ਕਰਕੇ ਇਹ ਕੰਮ ਕਰਨੇ ਮੇਰੇ।
ਫਿਰ ਫਿਰ ਯੋਨੀ ਪਾਏ,
ਵਾਰ ਵਾਰ 84 ਦੇ ਗੇੜੇ ਚੋਣਾ ਪਵੇਗਾ। ਗੋਲਾ ਭੁਗੜੀਆਂ ਪੈਣ ਗਈਆਂ।
ਗੁਰਮੁਖ ਜਨਮ ਸਫਲ ਹੈ,
ਕਦੇ ਗੁਰੂ ਦੀ ਮੰਨਤ ਗੁਰਮੁਖਾ ਇਹ ਮਨੁੱਖਾ ਜਨਮ ਸਫਲਾ ਹੋ ਗਿਆ।
ਇਸ ਨੂੰ ਆਪੇ ਲਏ ਮਿਲਾਏ,
ਮਿਹਨਤ ਨਾਲ ਗੱਲ ਨੂੰ ਪੜ੍ਹੀ, ਪ੍ਰਮਾਤਮਾ ਨੇ ਰਹਿਮਤ ਕੀਤੀ ਤੇ ਆਪ ਬਲਾਪ ਕਰਾ ਦਿੱਤਾ।
ਨਾਨਕ ਨਦਰੀ ਨਦਰ ਕਰੇ,
ਭਰੀ ਪੂਰਨ ਪ੍ਰਮਾਤਮਾ ਆਪਣੀ ਬਖਸ਼ਿਸ਼ ਭਰੀ ਲੀਲਾ ਕਰੇਗਾ।
ਨਾਮ ਧਨ ਪੱਲਾ ਪਾਏ,
ਹਿਰਦੇ ਰੂਪੀ ਪੱਲੇ ਦੇ ਵਿੱਚ ਤਾਗ ਹੀ ਪੈ ਸਕਦਾ ਜੇ ਉਹਦੀ ਕਿਰਪਾ ਹੋਵੇ ਤਾਂ।
ਪੌੜੀ ਸਭ ਵਡਿਆਈਆ ਹਰ ਨਾਮ ਵਿੱਚ,
ਭਾਈ ਵਡਿਆਈਆਂ ਨੇ ਤੇ ਪ੍ਰਮਾਤਮਾ ਦੇ ਨਾਮ ਨੇ। ਵੇਖੋ ਬਾਬੇ ਰਵਿਦਾਸ ਨੂੰ ਬਲੀਆਂ ਜਾਣ, ਬਾਬਾ ਕਬੀਰ ਨੂੰ ਬਲੀਆਂ ਜਾਣ, ਬਾਬਾ ਨਾਮ ਜੀ ਨੂੰ ਆਪਾਂ ਚੇਤੇ ਕਰਦੇ ਕਿ ਦਿਲ ਤੇ ਵੀਰ ਨਹੀਂ ਸਨ, ਪਰ ਉਹਨਾਂ ਕੋਲ ਨਾਮ ਧਨ ਸੀ। ਇਸ ਕਰਕੇ ਮੇਰੀ ਪਾਤਸ਼ਾਹ ਕੋਲ ਬਿਲਕੁਲ ਸਾਰੀਆਂ ਵਡਿਆਈਆਂ ਨੇ ਨਾ ਪਰਮਾਤਮਾ ਦੇ ਨਾਮ ਵਿੱਚ ਹਨ।
ਹਾਰੇ ਗੁਰਮੁਖ ਧਿਆਈਆ,
ਕਰਕੇ ਗੁਰਮੁਖ ਆਪਣੀ ਅੰਦਰ ਦੀ ਗਿਣਤੀ ਨੂੰ ਗੁਰੂ ਵਾਲੇ ਪਾਸੇ ਕਰਕੇ ਉਸ ਪਾਸੇ ਨੂੰ ਧਿਆਨ ਕੇਂਦਰਿਤ ਕਰੋ।
ਜੇ ਵਸਤ ਮੰਗੀਆ ਸਾਈ ਪਾਈਆ,
ਸਭ ਦੇ ਬਾਣੀ ਪੜੀ ਕਿਤੇ ਗੁਜ਼ਾਰਾ ਕਿਵੇਂ ਚੱਲੇਗਾ। ਸਤਿਗੁਰੂ ਪਾਤਸ਼ਾਹ ਦਲਾਸਾ ਦੇਵੇ ਕਿ ਗੁਰਮੁਖਾ ਤੂੰ ਤਾਂ ਇੱਕ ਚੀਜ਼ ਨਾਲ ਗੱਲ ਕਰਦਾ ਨਾ, ਜਿਹੜੀ ਵਸਤੂ ਵੀ ਮੰਗੇਗਾ ਤੇਰੀ ਸਾਰੀਆਂ ਲੈ ਜਾਣਗੀਆਂ।
ਜੇ ਨਾਮ ਚਿੱਤ ਲਾਈਆ,
ਬਖਾਸ ਦੇ ਪਾਠ ਨਾ ਕਰੇ, ਬਖਾਸ ਦੇ ਵੀ ਲੋਕੀ ਕਹਿਣ ਬੜਾ ਗੁਰਮੁਖ ਬੜੀ ਬਾਣੀ ਪੜ੍ਹਦਾ, ਨਿਕਾਹ ਕੀ ਕਰ, ਜਿਹਨਾਂ ਦੀ ਪੂਰਾ ਨਾ ਨਿਕਾਹ ਦੀ ਸ਼ਬਦ ਨਿਕਾਹ ਕਰਦੇ ਹਨ। ਸੋ ਗੁਰਦੇਵ ਜਿਹੜੀ ਵਸਤ ਮੰਗੇਗਾ ਤੇਰੀ ਮਿਲ ਜਾਏਗੀ, ਪਰ ਸ਼ਰਤ ਇਹ ਹੈ ਜੇ ਅੰਦਰੋਂ ਚਿੱਤ ਪ੍ਰਮਾਤਮਾ ਦੇ ਨਾਲ ਲਾਏਗਾ ਤੇ ਅੰਦਰੋਂ ਗੁਰੇਗਾ ਤਦ।
ਗੱਲ ਜੀਏ ਕੀ ਕੀਚਾ ਸਤਿਗੁਰੂ ਪਾਸ,
ਗੁਰਮੁਖ ਬੜੀਆਂ ਕਮਜ਼ੋਰੀਆਂ ਨੇ, ਗੁਰੂ ਤੋਂ ਪਾਪ ਪਰਦੇ ਵਾਲੀ ਗੱਲ ਜਿਹੜੀ ਅੰਦਰ ਤੇਰੀ ਕਮਜ਼ੋਰੀਆਂ ਨੂੰ ਪਾਤਸ਼ਾਹ ਮੈਨੂੰ ਕਾਮ ਬੜਾ ਤੰਗ ਕਰਦਾ ਹੈ, ਮੈਂ ਲਾਲਚੀ ਬੜਾ ਹੈ, ਮੇਰਾ ਹੰਕਾਰ ਮੇਰਾ ਖਹਿੜਾ ਨਹੀਂ ਛੱਡਦਾ, ਇਸ ਪ੍ਰਕਾਰ ਜਿਹੜੀਆਂ ਪਰਦੇ ਵਾਲੀਆਂ ਗੱਲਾਂ ਨੇ ਗੁਰੂ ਨਾਲ ਕਰ, ਗੁਰੂ ਨੂੰ ਆਪਣੀ ਕਮਜ਼ੋਰੀ ਦੱਸ।
ਸਰਬ ਸੁਖ ਪਾਈਆ,
ਦੱਸਣ ਕਰਕੇ ਜੇ ਆਪਣੇ ਗਲਾਂ ਦਾ ਇਕਬਾਲ ਕਰ ਲਿਆ ਨਾ, ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ।
ਪੂਰਾ ਹਾਰੀ ਉਪਦੇਸ਼ ਦੇ,
ਗੁਰੂ ਗੁਰਮੁਖ ਤੈਨੂੰ ਉਪਦੇਸ਼ ਦੇਗਾ। ਜਿਹਨੇ ਭੂਮੀਆ ਚੋਰ ਨੂੰ ਗੁਰੂ ਨਾਨਕ ਪਾਤਸ਼ਾਹ ਨੂੰ ਆਖਿਆ ਵੀ ਮਹਾਰਾਜ ਮੈਂ ਚੋਰੀ ਨਹੀਂ ਸਕਦੇ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗ ਕੋਈ ਗੱਲ ਨੀ, ਗੁਰਮੁਖਾ ਹੈਗਾ ਗੱਲ ਪਰ ਤੈਨੂੰ ਸੁਣ ਦੇ ਦੇਣੇ ਆ, ਪਰ ਇਹ ਖਿਆਲ ਰੱਖੀ ਮੂਰਖਾ ਕੇ ਰਾਮ ਨਹੀਂ ਕਰਨਾ। ਇਹ ਤੁਸੀਂ ਕਿਤੇ ਭਾਈ ਭੂਮੀਆ ਦੀ ਸਾਗੀ ਪਾਉਂਦੇ, ਕਿਉਂਕਿ ਸਮਾਂ ਨੂੰ ਕਿਹਨਾਂ ਦਾ ਖੁਲਾਸਾ ਕਰਾਂ, ਬੜੀ ਮਨ ਨੂੰ ਪੁੱਟਦੀ ਆ। ਇੱਕ ਚੋਰੀ ਨਾ ਕਰੇ, ਇੱਕ ਝੂਠ ਨਹੀਂ ਬੋਲਣਾ, ਇੱਕ ਜਿਹੜੀ ਵੀ ਬੀਬੀ ਹੋਵੇ ਉਹਨੂੰ ਆਪਣੀ ਮਾਂ ਭੈਣ ਕਰਕੇ ਜਾਣਨਾ ਤੇ ਕੋਈ ਗੱਲ ਨਹੀਂ, ਭਲਿਆ ਕਰਨਾ। ਤੂੰ ਕਹਿਣ ਲੱਗਾ ਵੀ ਬਾਬਾ ਨਾਨਕ ਇੱਦਾਂ ਨੇ ਛੁੱਟੀਆਂ ਦੇ ਗਿਆ ਤੇ ਆਪਾਂ ਪਹਿਲਾਂ ਮਾੜੇ ਮੋਟੇ ਨੂੰ ਕੋਈ ਲੁੱਟਣਾ, ਆਪਾਂ ਕੋਈ ਰਾਜੇ ਦੇ ਘਰ ਹੀ ਪੰਡੇ ਨਾਲੇ ਬਾਬੇ ਨੇ ਆਖਿਆ ਤੂੰ ਗਰੀਬ ਮਾਰ ਨਾ ਕਰੇ। ਕਹਿੰਦਾ ਵੀ ਆਪਾਂ ਤਗੜੇ ਦੇ ਘਰ ਜਾਂਦੇ, ਤੂੰ ਗੇਟ ਤੇ ਗਿਆ ਤੂੰ ਕਹਿਣ ਲੱਗੇ ਕਿ ਉਹਨੇ ਕਹਿਣ ਲੱਗਾ ਮੈਂ ਚੋਰ ਆ। ਉਹ ਪਹਿਰੇਦਾਰ ਨੇ ਆਖਿਆ ਵੀ ਭਰਾਵਾ ਜੇ ਮੈਂ ਤੈਨੂੰ ਪੁੱਛ ਲਿਆ ਤੇ ਬੁਲਾਇਆ ਕਿ ਤੁਸੀਂ ਚਲੇ ਜਾਓ, ਉਹਨੇ ਮਨ ਚ ਮਹਿਸੂਸ ਕੀਤਾ ਵੀ ਖਾਸ ਬੰਦਾ ਜਿਹਨੂੰ ਚੋਰ ਆਖਿਆ, ਮੈਂ ਚੋਰ ਨਹੀਂ ਕਹਿੰਦਾ ਮੈਂ ਚੋਰ। ਤੇ ਅੰਦਰ ਗਿਆ ਤੇ ਉਹਨੇ ਮਾਲ ਮੱਤਾ ਇਕੱਠਾ ਕਰ ਲਿਆ, ਹਨੇਰਾ ਸੀ, ਹਨੇਰਾ ਹੋਣ ਕਰਕੇ ਕਹਿਣ ਲੱਗਾ ਵੀ ਰਾਜ ਦਾ ਘਰ ਤੂੰ ਖਾਣ ਪੀਣ ਨੂੰ ਮੈਜੇ ਤੇ ਤੂੰ ਹੱਥ ਮਾਰਿਆ ਨੂੰ ਤੇ ਪਿਆਲੀ ਮਿਲੀ ਤੇ ਮੂੰਹ ਪਾਇਆ ਚੋਰ ਸੀ। ਕਹਿਣ ਲੱਗਾ ਗੱਲ ਬਿਗੜ ਗਈ, ਮਾਲ ਮੱਤਾ ਵੀ ਗਿਆ, ਸਾਰਾ ਕੁਝ ਛੱਡ ਕੇ ਤੂੰ ਲਗਣ ਲੱਗਾ ਤੇ ਰਾਜੇ ਦੀ ਘਰਵਾਲੀ ਨੌਜਵਾਨ ਸੀ ਉਹਨੇ ਪੱਲਾ ਖਿੱਚਿਆ ਤੇ ਕਹਿਣ ਲੱਗਾ ਮਾਵਾਂ ਪੁੱਤਾਂ ਦੀ ਪੱਲੀ ਵੀ ਖਿੱਚਦੀ ਆ। ਰਾਜੇ ਨੇ ਸੁਣਿਆ, ਬਹੁਤ ਲੰਮੀ ਸਾਹਿਬ ਜੀ ਨੇ ਇਸ਼ਾਰੇ ਮਾਤਰ ਬੇਨਤੀ ਕੀਤੀ ਹੈ। ਅਗਲੇ ਦਿਨ ਰਾਜੇ ਨੇ ਉਹਨੂੰ ਬੁਲਾ ਕਰਕੇ ਆਖਿਆ ਮਿੱਤਰਾ ਮੇਰੇ ਘਰ ਪੁੱਤਰ ਨਹੀਂ ਸੀ, ਮੈਂ ਤੈਨੂੰ ਆਪਣਾ ਪੁੱਤਰ ਜਾਣ ਕੇ ਸਾਰਾ ਕੋਈ ਬਖਸ਼ਦਾ ਹੈ। ਇਹ ਭੁੱਲੇ ਜੋਗੀ ਸਾਹਿਬ ਜੀ ਕਹਿਣ ਤੋਂ ਭਾਵ ਕਿ ਆਪਾਂ ਗੁਰੂ ਦੀ ਗੱਲ ਮੰਨਦੇ ਨੇ, ਗੁਰੂ ਅਜਿਹਾ ਸਮਰੱਥ ਹੈ ਕਿ ਗੁਰੂ ਕੋਲ ਕਿਸੇ ਪ੍ਰਕਾਰ ਦੀ ਕਸਰ ਰਹਿ ਨਹੀਂ ਦੇਖਦਾ। ਹਰੇਕ ਕਹਿੰਦੇ ਨੇ ਆਪਣੇ ਜਿਹੜੀ ਅੰਦਰ ਦੀ ਸਿੱਖਿਆ ਗੱਲ ਹੈ ਨਾ, ਉਹ ਪਰਮਾਤਮਾ ਦੇ ਅੱਗੇ ਗੁਰੂ ਅੱਗੇ ਕਰਦੇ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਉਹ ਜਿਹੜਾ ਪੂਰਨ ਗੁਰੂ ਹੈ ਨਾ, ਇਹੋ ਜਿਹਾ ਤੈਨੂੰ ਇੱਕ ਵਿਦੇਸ਼ ਸਿੱਖਿਆ ਦੇਗਾ।
ਸਾਡੇ ਭੁੱਖ ਲਹਿ ਜਾਈਆ,
ਤੈਨੂੰ ਭੁੱਖੀ ਲਹਿਗੀ। ਜਿਹੜੀ ਪੁਰਸ਼ਾਂ ਦਾ ਆਈ ਸੀ ਨਾ, ਪੁਰਸ਼ਾਂ ਦਾ ਆਈ, ਮਾਫ ਕਰਨਾ ਦੌਲਤਾਂ ਦਾ ਆਈ, ਤੇ ਬਾਬੇ ਕਲਿਆਣ ਲਾਲ ਨੇ ਆਖਿਆ ਦੌਲਤਾਂ ਕੋਈ ਪੁੱਤ ਦੀ ਖਬਰ ਦਿੱਤੀ ਤੈਨੂੰ ਪੀ ਗਿਆ। ਤੇ ਉਹ ਬੀਬੀ ਦੌਲਤਾਂ ਦਾ ਆਈ ਕਹਿਣ ਲੱਗੀ ਮਿਲਤਾ ਰਹਿਣ ਦੇ ਤੇਰੇ ਪੁੱਤ ਦੇ ਦਰਸ਼ਨ ਕਰਕੇ ਮੇਰੀਆਂ ਭੁੱਖਾਂ ਲਹਿ ਗਈ। ਮੈਨੂੰ ਕਿਸੇ ਪ੍ਰਕਾਰ ਦੀ ਪਦਾਰਥ ਦੀ ਲੋੜ ਹੀ ਨਹੀਂ।
ਜਿਸ ਪੂਰਬ ਹੋਇਆ ਲਿਖਿਆ ਸੋ ਹਰ ਗੁਣ ਗਾਈਆ।
ਭਾਈ ਪੂਰਬਲੇ ਕਰਮ ਨੇ ਤੁਹਾਡੀ ਦੇ ਗੁਣ ਗਾਉਣੇ ਤੇ ਇੱਥੇ ਆਪਾਂ ਦਬਾਨਾ ਬਣਾਉਣੇ ਵੀ ਗਿਆਨੀ ਜੀ ਜੇ ਕਰਮਾਂ 'ਚ ਲਿਖਿਆ ਹੋਵੇਗਾ ਤੇ ਫਿਰ ਆਪਾਂ ਮਨ ਛਕਾਂਗੇ, ਫਿਰ ਆਪਾਂ ਬਾਣੀ ਪੜ੍ਹਾਂ। ਗੁਰਮੁਖ ਜਿਹੜਾ ਅੱਜ ਦਾ ਦਿਨ ਹੈ ਨਾ, ਅੱਜ ਜਿਹੜੀ ਤਰੀਕ ਹੈ 14, ਕੱਲ੍ਹ ਨੂੰ 15 ਤਾਂ ਹੋ ਜਾਏਗੀ ਪਰ ਗੁਰਮੁਖ 14 ਨਹੀਂ ਜਾਣੀ। 14 ਗਿਆਨੀ ਜੀ ਅਗਲੇ ਮਹੀਨੇ ਦੀ ਆਉਣੀ ਹੈ, ਅਗਲੇ ਮਹੀਨੇ ਆਉਣੀ ਪਰ 14 ਨਵੰਬਰ ਤੇ 2020 ਨਹੀਂ ਆਉਣਾ। ਅੱਜ ਦਾ ਦਿਨ ਕੱਲ੍ਹ ਵਾਸਤੇ ਗੁਰਮੁਖ ਪੂਜਣਾ ਦਿਨ ਹੈ ਜੀ। ਅੱਗੇ ਨਹੀਂ ਹੋਇਆ ਤੇ ਆਪਾਂ ਹੋਣੀ ਕਰਨੀ, ਅੱਜ ਦਾ ਦਿਨ ਕੱਲ੍ਹ ਵਾਸਤੇ ਪੂਜਣਾ ਬਣ ਜਾਏਗਾ। ਸਤਿਗੁਰੂ ਪਾਤਸ਼ਾਹ ਸਾਡੇ ਤੇ ਮੇਰਾ ਕਰਨ ਰਹਿਮ ਤਾਂ ਕਰਨ ਕਿ ਅਸੀਂ ਆਪਣੇ ਅੰਦਰ ਦੀ ਪਰਦੀ ਦੀ ਗੱਲ ਗੁਰੂ ਨੂੰ ਦੱਸੀਏ, ਸਤਿਗੁਰੂ ਪਾਤਸ਼ਾਹ ਸਾਡੇ ਤੇ ਪਰੁੱਠਣ, ਸਾਡੇ ਗੁਨਾਹ ਤੇ ਇਹਨਾਂ ਨੂੰ ਮਾਫ਼ ਕਰਨ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਗੁਰਮੁਖ ਅਗਲਾ ਮਹੀਨਾ ਸ਼ਹੀਦੀ ਦਿਹਾੜਿਆਂ ਦਾ, ਕਲਗੀਧਰ ਪਾਤਸ਼ਾਹ ਮਹਾਰਾਜ ਅਵਤਾਰ ਦਿਹਾੜੇ ਦਾ। ਯਾਦ ਕਰੋ ਸਰਹੰਦ ਨੂੰ, ਯਾਦ ਕਰੋ ਚਮਕੌਰ ਨੂੰ ਤੇ ਮਾਤਾ ਗੁਜਰ ਕੌਰ ਦੇ ਗੁਰੂ ਕੇ ਸਾਹਿਬਜ਼ਾਦਿਆਂ ਦਾ ਸਾਡੇ ਵਾਸਤੇ ਕਿੰਨੀ ਕੁਰਬਾਨੀ ਹੈ, ਤੇ ਉਸ ਕੁਰਬਾਨੀ ਤੋਂ ਆਪਣੇ ਆਪ ਨੂੰ ਪ੍ਰੇਰਿਤ ਕਰਕੇ ਗੁਰੂ ਦੇ ਸਿਧਾਂਤ ਨੂੰ ਆਪਣੇ ਜੀਵਨ ਦਾ ਅੰਗ ਬਣਾਓ ਔਰ ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਕੇ ਆਪਣਾ ਜੀਵਨ ਸਫਲਾ ਕਰੋ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਪੁੱਲਾ ਚੁੱਕਾਂ ਦੀ ਵਾਹੀ ਜੀ।
ਗੁਰਪੂਰਾ ਹਰਿ ਉਪਦੇਸ਼ ਦੇ ਸਭ ਭੁੱਖ ਲਹਿ ਜਾਈਆ, ਜਿਸ ਪੂਰਬ ਹੋ